ਛੇਵੇਂ ਪਾਤਸ਼ਾਹ ਜੀ ਦਾ ਸਰੀਰ ਬਿਲਕੁਲ ਨਿਰੋਆ ਹੋਇਆ। ਮਾਤਾ ਗੰਗਾ ਜੀ ਨੇ ਸਾਰੀ ਸੰਗਤ ਨੂੰ ਪਰਿਵਾਰ ਨੂੰ ਨਾਲ ਲੈ ਕੇ ਬੜਾ ਉਤਸ਼ਵ ਮਨਾਇਆ। ਧੰਨ ਗੁਰੂ ਰਾਮਦਾਸ ਸਾਹਿਬ ਜੀ ਦੇ ਪਾਵਨ ਦਰਬਾਰ ਦੀ ਪੂਜਾ ਕੀਤੀ ਹੈ। ਕੜਾ ਪ੍ਰਸ਼ਾਦ ਦੀਆਂ ਦੇਗਾਂ ਭੇਟਾ ਕਰਕੇ ਸ਼ੁਕਰਾਨੇ ਕੀਤੇ ਹਨ ਔਰ ਉਹ ਦੇਗਾਂ ਸਾਰੀ ਸੰਗਤ ਵਿੱਚ ਵਰਤਾਈਆਂ ਹਨ। ਮਹਾਰਾਜ ਪੰਚਮ ਪਾਤਸ਼ਾਹ ਜੀ ਨੇ ਸਮੂਹ ਸੰਗਤਾਂ ਦੀਆਂ ਭਾਵਨਾਵਾਂ ਕਾਮਨਾਵਾਂ ਪੂਰਨ ਕਰਕੇ ਸਭ ਨੂੰ ਕਿਰਤਾਰਥ ਕੀਤਾ ਹੈ। ਆਓ ਮਨ ਬਿਰਤੀਆਂ ਇਕਾਗਰ ਕਰੀਏ। ਮੇਰੀ ਪੀੜੀ ਦੇ ਮਾਲਕ ਛੇਵੇਂ ਪਾਤਸ਼ਾਹ ਧੰਨ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੀ ਬਾਲ ਲੀਲਾ ਦੀ ਕਥਾ ਹੈ। ਸਰਵਣ ਕਰਨ ਤੋਂ ਪਹਿਲਾਂ ਮਹਾਰਾਜ ਜੀ ਦੇ ਚਰਨਾਂ ਵਿੱਚ ਜਿੱਥੇ ਸਰੀਰ ਕਰਕੇ ਹਾਜ਼ਰੀਆਂ ਭਰ ਰਹੇ ਹਾਂ ਉੱਥੇ ਮਨ ਕਰਕੇ ਸੁਰਤੀ ਕਰਕੇ ਗੁਰੂ ਚਰਨਾਂ ਵਿੱਚ ਹਾਜ਼ਰ ਹੋਣ ਵਾਸਤੇ ਸਮੂਹ ਮਾਈ ਭਾਈ ਆਪਣੇ ਰਸਨਾ ਨੂੰ ਪਵਿੱਤਰ ਕਰੋ ਤੇ ਆਖੋ ਜੀ ਸਤਨਾਮ
ਸ੍ਰੀ ਵਾਹਿਗੁਰੂ ਸਾਹਿਬ ਜੀ,
ਸਤਨਾਮ
ਸ੍ਰੀ ਵਾਹਿਗੁਰੂ ਸਾਹਿਬ ਜੀ। ਦੋਹਰਾ ਲਘੂ ਦੁੰਦਪ ਦੋਹੀ ਸਮੇਂ ਮੈਂ ਬਾਜਿਤ ਗੁਰ ਕੇ ਪੌਰ।
ਦੋਵੇਂ ਵੇਲੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਦਰਵਾਜੇ ਤੇ ਦਰਾਂ ਮੂਹਰੇ ਛੋਟੇ ਨਗਾਰੇ ਜਿਹੜੇ ਖੁਸ਼ੀ ਦੇ ਹਨ ਉਹ ਵੱਜਦੇ ਹਨ, ਕਿਉਂਕਿ ਪੁਰਾਤਨ ਸਮਿਆਂ ਦੇ ਵਿੱਚ ਜਿਸ ਘਰ ਵਿੱਚ ਜਿਸ ਗ੍ਰਹਿ ਚ ਖੁਸ਼ੀ ਹੁੰਦੀ ਸੀ ਬਾਦਸ਼ਾਹਾਂ ਦੇ ਘਰਾਂ ਦੇ ਦਰਵਾਜਿਆਂ ਤੇ ਛੋਟੇ ਨਗਾਰੇ ਜਿਹੜੇ ਸੀ ਉਹ ਵਜਾਏ ਜਾਂਦੇ ਸੀ। ਉਹ ਪ੍ਰਤੀਕ ਹੁੰਦਾ ਸੀ ਕਿ ਇਸ ਘਰ ਦੇ ਵਿੱਚ ਖੁਸ਼ੀ ਹੈ, ਖੇੜਾ ਹੈ, ਸ਼ਾਦੀ ਹੈ, ਵਿਆਹ ਹੈ, ਸਮਾਗਮ ਹੈ। ਤੇ ਗੁਰੂ ਘਰ ਦੇ ਵਿੱਚ ਵੀ ਦਰਵਾਜਿਆਂ ਦੇ ਮੂਹਰੇ ਕਹਿੰਦੇ ਛੋਟੇ ਨਗਾਰੇ ਵੱਜ ਰਹੇ ਨੇ ਜੋ ਖੁਸ਼ੀ ਦਾ ਪ੍ਰਤੀਕ ਹਨ।
ਸ਼ਬਦ ਨਫੀਰਨ ਕੋ ਮਿਲੇ ਗਾਏ ਸ਼ਬਦ ਸਿਰ ਮੋਰ।
ਜਿਹੜੇ ਨਫ਼ੀਰ ਨਫ਼ੀਰੀਆਂ ਵਜਾ ਰਹੇ ਹਨ ਉਹ ਵੀ ਸ਼ਬਦ ਗਾਉਂਦੇ ਨਾਲ ਮਹਾਰਾਜ ਜੀ ਦੀ ਹਜ਼ੂਰੀ ਵਿੱਚ ਵੀ ਬਹੁਤ ਸਾਰੇ ਸਾਜ਼ ਲੈ ਕੇ ਨਫ਼ੀਰੀਆਂ ਲੈ ਕੇ ਹੋਰ ਕਈ ਤਰ੍ਹਾਂ ਦੇ ਜਿਹੜੇ ਸਾਜ਼ ਉਸ ਵੇਲੇ ਦੇ ਪੁਰਾਤਨ ਸਾਜ਼ ਸਨ ਜਿਨ੍ਹਾਂ ਦੇ ਦਰਸ਼ਨ ਅੱਜ ਕੱਲ ਬਹੁਤ ਘੱਟ ਹੁੰਦੇ ਨੇ ਉਹ ਸਾਜਾਂ ਦੇ ਨਾਲ ਸਤਿਗੁਰਾਂ ਦੀ ਅੰਮ੍ਰਿਤਮਈ ਗੁਰਬਾਣੀ ਦੇ ਸ਼ਬਦ ਦਾ ਕੀਰਤਨ ਹੁੰਦਾ।
ਨਿਸ਼ਾਨੀ ਛੰਦ ਬਜੇ ਕੁਲਾਹਲ ਹੋਤੇ ਮੰਗਲ ਉਪਜੰਤੇ।
ਮਹਾਰਾਜ ਜੀ ਦੇ ਦਰਬਾਰ ਦੇ ਵਿੱਚ ਦੇ ਸਾਜ ਵੱਜ ਰਹੇ ਨੇ, ਬਾਹਰ ਵੀ ਕਹਿੰਦੇ ਜਿਵੇਂ ਜੋੜ ਮੇਲੇ ਹੁੰਦੇ ਜਿਹੜੇ ਭੱਟ ਨੇ ਕਲਾਵਤ ਨੇ ਉਹ ਕਈ ਤਰ੍ਹਾਂ ਦੇ ਸਾਜ ਵਜਾਉਂਦੇ ਬਾਹਰ ਬਹੁਤ ਜ਼ਿਆਦਾ ਆਵਾਜ਼ ਦਿੰਦੀ ਹੈ। ਬੜੀ ਖੁਸ਼ੀ ਬਹੁਤ ਹੀ ਖੇੜਾ ਚਾਰੇ ਪਾਸੇ ਵੇਖਣ ਨੂੰ ਆ ਰਿਹਾ ਹੈ।
ਪਤਨੀ ਪ੍ਰੀਤੀਏ ਕੀ ਸੁਣੀ ਉਰ ਸ਼ੋਕ ਬਧੰਤੇ।
ਜਦੋਂ ਬਾਬੇ ਪ੍ਰਿਥੀ ਚੰਦ ਦੀ ਘਰ ਵਾਲੀ ਉਹ ਸੁਣਦੀ ਹੈ ਨਾ ਸਾਜ ਗੁਰੂ ਘਰ ਦੇ ਨਗਾਰਿਆਂ ਦੀ ਆਵਾਜ਼ ਸੁਣ ਕੇ ਉਹਦੇ ਮਨ ਚ ਸ਼ੋਕ ਪੈਦਾ ਹੁੰਦਾ, ਉਹਦੇ ਮਨ ਚ ਦੁੱਖ ਪੈਦਾ ਹੁੰਦਾ ਕਿ ਸਾਡੇ ਸ਼ਰੀਕਾਂ ਦੇ ਘਰ ਵਿੱਚ ਇੰਨੀ ਖੁਸ਼ੀ ਹੈ ਕਿ ਮੈਂ ਤਾਂ ਕੁਝ ਦਿਨ ਪਹਿਲਾਂ ਅਰਦਾਸਾਂ ਕਰਦੀ ਸੀ ਕਿ ਇਹਨਾਂ ਦੇ ਘਰ ਚ ਸ਼ੋਕ ਹੀ ਬਣਿਆ ਰਵੇ, ਪਰ ਇੱਥੇ ਤਾਂ ਫਿਰ ਖੁਸ਼ੀ ਹੈ, ਫਿਰ ਬੜਾ ਆਨੰਦ ਹੈ। ਇਹ ਸੁਣ ਸੁਣ ਕੇ ਜਿਹੜੀ ਕਰਮੋ ਸੀ ਬੜੀ ਦੁਖੀ ਹੁੰਦੀ ਹੈ। ਪ੍ਰਿਥੀ ਚੰਦ ਜੀ ਦੀ ਘਰ ਵਾਲੀ ਹੈ ਕਰਮੋ ਬਹੁਤ ਦੁਖੀ ਹੋ ਰਹੀ ਹੈ।
ਨੈਣ ਬੜਾਈ ਸਹਿ ਸਕੇ ਦੁੱਖ ਪ੍ਰਾਪਤ ਭਾਰੀ।
ਗੁਰੂ ਘਰ ਦੀ ਵਡਿਆਈ ਇਹਦੇ ਕੋਲੋਂ ਵੇਖ ਕੇ ਸਹੀ ਨਹੀਂ ਜਾਂਦੀ, ਬੜਾ ਡਾਢਾ ਦੁੱਖ ਬਹੁਤ ਜ਼ਿਆਦਾ ਪੀੜਾ ਇਹਦੇ ਮਨ ਵਿੱਚ ਹੁੰਦੀ ਹੈ ਜਦੋਂ ਸਤਿਗੁਰਾਂ ਦੇ ਘਰ ਦੀ ਵਡਿਆਈ ਵੇਖਦੀ ਹੈ।
ਨੈ ਪੂਰੀ ਮਨ ਪਾਵਨੀ ਦੁਸ਼ਟਾਂ ਜੋ ਤਾਰੀ।
ਇਹਦੇ ਮਨ ਦੀ ਜਿਹੜੀ ਭਾਵਨਾ ਸੀ ਉਹ ਪੂਰੀ ਨੀ ਹੋਈ, ਜਿਹੜੀ ਦੁਸ਼ਟ ਬਿਰਤੀ ਇਹਨੇ ਧਾਰਨ ਕੀਤੀ ਸੀ। ਬਿਰਤੀ ਪਿੱਛੇ ਤੁਸੀਂ ਸੁਣਿਆ ਹੀ ਹੈ ਇਹ ਹੋਰ ਚਾਹੁੰਦੀ ਸੀ ਪਰ ਪਰਮੇਸ਼ਰ ਨੂੰ ਕੁਝ ਹੋਰ ਪਾਉਂਦਾ, ਇਹ ਚਾਹੁੰਦੀ ਸੀ ਸ੍ਰੀ ਹਰਗੋਬਿੰਦ ਸਾਹਿਬ ਜੀ ਦੀ ਜੀਵਨ ਲੀਲਾ ਸਮਾਪਤ ਹੋ ਜਾਏ, ਪਰ ਅਕਾਲ ਪੁਰਖ ਜੀ ਨੇ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਨਵਾਂ ਨਰੋਆ ਕਰ ਦਿੱਤਾ ਉਹਨਾਂ ਦੀ ਕਾਇਆ ਨੂੰ। ਉਹਨੇ ਜਿਹੜੀ ਦੁਸ਼ਟ ਬਿਰਤੀ ਧਾਰਨ ਕਰਦੀ ਸੀ ਆਪਣੇ ਹਿਰਦੇ ਚ ਉਹਦੀ ਪੂਰੀ ਨਹੀਂ ਹੋਈ।
ਅਨਕੇ ਉਪਾਵਨ ਚਿਤਵਤੀ ਚਿੰਤਾ ਗਲਤਾਨੀ।
ਅਨੇਕ ਤਰ੍ਹਾਂ ਦੇ ਉਪਾਅ ਆਪਣੇ ਹਿਰਦੇ ਚ ਚਿਤ ਵਧੀ ਆ ਵੀ ਕੀ ਕਰੀਏ ਕੀ ਨਾ ਕਰੀਏ। ਏਦਾਂ ਬੜੀ ਭਾਰੀ ਚਿੰਤਾ ਦੇ ਵਿੱਚ ਕਰਮੋ ਜਿਹੜੀ ਆ ਉਹ ਗਲਤ ਹੋ ਰਹੀ ਹੈ।
ਬਸ ਨਾ ਬਸਾਵੇ ਬੁਰੇ ਪਰ ਦੁਰਮਤੀ ਅਯਾਨੀ।
ਬੁਰਾ ਕਰਨ ਵਿੱਚ ਇਹਦਾ ਵਸ ਨੀ ਪਿਆ ਚੱਲਦਾ ਨੀ ਤਾਂ ਖਬਰੇ ਕੀ ਦਾ ਕੀ ਕਰ ਦਿੰਦੀ। ਹਰ ਵੇਲੇ ਦੁਰਮਤ ਖੋਟੀ ਮਤ ਦੇ ਵਿੱਚ ਇਹਦੀ ਬਿਰਤੀ ਲੱਗੀ ਰਹਿੰਦੀ। ਖੋਟੇ ਪੁਰਸ਼ ਦੀ ਇਹ ਨਿਸ਼ਾਨੀ ਹੁੰਦੀ ਹੈ ਕਿ ਉਹਨਾਂ ਅੰਦਰ ਜਿਹੜੀ ਖੋਟੀ ਮਤ ਹੈ ਉਸ ਖੋਟੀ ਮਤ ਦੇ ਨਾਲ ਹਰ ਵੇਲੇ ਭੈੜੀ ਮਤ ਦੇ ਨਾਲ ਭੈੜੀਆਂ ਗੱਲਾਂ ਹੀ ਸੋਚਦੇ ਨੇ। ਜਿਹੜੀ ਭੈੜੀ ਮਤ ਹੈ ਉਹਦੇ ਅੰਦਰ ਭੈੜੇ ਵਿਚਾਰ ਹੀ ਆਉਣਗੇ। ਬੁਰਾ ਕਰਨ ਦੇ ਵਿੱਚ ਇਹਦਾ ਧਿਆਨ ਲੱਗਾ ਪਰ ਇਹਦਾ ਵਸ ਨਹੀਂ ਚੱਲਦਾ। ਜਿਹੋ ਜਿਹਾ ਬੁਰਾ ਕਰਮ ਇਹ ਕਰਨਾ ਚਾਹੁੰਦੀ ਹੈ ਓਦਾਂ ਦਾ ਇਹਦੇ ਕੋਲੋਂ ਹੋ ਨਹੀਂ ਪਾ ਰਿਹਾ।
ਯਤਨ ਬਾਦਈ ਜਾਤੇ ਨੈ ਪੂਰਿਓ ਕਾਜਾ।
ਕਈ ਤਰ੍ਹਾਂ ਦੇ ਯਤਨ ਕਰਦੀ ਹੈ ਪਰ ਇਹਦੇ ਯਤਨ ਵਿਅਰਥ ਜਾ ਰਹੇ ਨੇ। ਇਹਦਾ ਜਿਹੜਾ ਕਾਰਜ ਹੈ ਉਹ ਪੂਰਨ ਨਹੀਂ ਹੋ ਰਿਹਾ ਜੋ ਇਹ ਕਰਨਾ ਚਾਹੁੰਦੀ ਹੈ।
ਅਬ ਦਿਨ ਪ੍ਰਤ ਬੋ ਬਦਤੇ ਹੈ ਸਭ ਰੀਤ ਸਮਾਜਾ।
ਸੋਚਦੀ ਹੈ ਵੀ ਮੈਂ ਜਿੰਨਾ ਉਹਨਾਂ ਨੂੰ ਘਟਾਉਣਾ ਚਾਹੁੰਦੀ ਹਾਂ ਉਨਾ ਹੀ ਵਧੀ ਜਾਂਦੇ ਆ। ਮੈਂ ਚਾਹੁੰਦੀ ਹਾਂ ਵੀ ਉਹਨਾਂ ਦੇ ਘਰ ਦੇ ਵਿੱਚ ਸ਼ੋਗ ਰਵੇ ਘਾਟਾ ਰਵੇ ਪਰ ਉਹ ਤਾਂ ਵੱਧਦੇ ਜਾਂਦੇ ਨੇ ਦਿਨ ਪ੍ਰਤੀ ਦਿਨ। ਉਹਨਾਂ ਦਾ ਸਾਗ ਸਮਾਜ ਵੀ ਵੱਧ ਰਿਹਾ, ਉਹਨਾਂ ਕੋਲ ਸੰਗਤਾਂ ਵੀ ਵੱਧ ਰਹੀਆਂ ਨੇ, ਉਹਨਾਂ ਦੇ ਅੰਦਰ ਜਿੰਨੇ ਵੀ ਘਰ ਦੇ ਵਿੱਚ ਸਾਜ ਪਦਾਰਥ ਨੇ ਉਹ ਵੀ ਵੱਧ ਰਹੇ ਨੇ, ਰੋਜ਼ ਲੰਗਰਾਂ ਵਿੱਚ ਵੀ ਰੌਣਕਾਂ ਨੇ, ਉਹਨਾਂ ਦੇ ਘਰ ਦੇ ਵਿੱਚ ਤਾਂ ਰੋਜ਼ ਹੀ ਸਾਰਾ ਕੁਝ ਵੱਧਦਾ ਜਾ ਰਿਹਾ।
ਤਸਲਾ ਇੱਕ ਸਭ ਰੀਤ ਤੇ ਸੁੰਦਰ ਬਲ ਪਾਰੀ।
ਮਹਾਰਾਜ ਛੇਵੇਂ ਪਾਤਸ਼ਾਹ ਜੀ ਉਸੇ ਤਰ੍ਹਾਂ ਬੜੇ ਸੁੰਦਰ ਜਿਵੇਂ ਪਹਿਲਾਂ ਸਰੀਰ ਨਰੋਆ ਸੀ ਓਦਾਂ ਹੀ ਹੋ ਗਿਆ। ਜਿਵੇਂ ਜਿਵੇਂ ਸਮਾਂ ਬੀਤਦਾ ਸਤਿਗੁਰਾਂ ਦਾ ਸਰੀਰ ਬਲਵਾਨ ਹੁੰਦਾ ਜਾ ਰਿਹਾ ਛੇਵੇਂ ਪਾਤਸ਼ਾਹ ਦਾ। ਛੇਵੇਂ ਪਾਤਸ਼ਾਹ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਸਰੀਰ ਬਹੁਤ ਬਲਵਾਨ ਸਰੀਰ ਸੀ, ਮਹਾਰਾਜ ਜੀ ਦਾ ਬਲੀ ਸਰੀਰ ਸੀ। ਬਾਵਾਂ ਮਹਾਰਾਜ ਜੀ ਦੀਆਂ ਬਹੁਤ ਲੰਬੀਆਂ ਸਨ ਛੇਵੇਂ ਪਾਤਸ਼ਾਹ ਦੀਆਂ ਤੇ ਬਹੁਤ ਹੀ ਸੁੰਦਰ ਤੇ ਬਲਵਾਨ ਹੋ ਕੇ ਪਾਤਸ਼ਾਹ ਜੀ ਵੱਧ ਰਹੇ ਹਨ।
ਕਿਤਕ ਬਰਖ ਮੈਂ ਹੋਏ ਹੈ ਸੁਦਲੇ ਸੰਭਾਰੀ।
ਕਰਮੋ ਸੋਚਦੀ ਹੈ ਵੀ ਜੇ ਏਦਾਂ ਹੀ ਇਹ ਵਧਣ ਫੁੱਲਣ ਲੱਗ ਪਏ ਵੀ ਕੁਝ ਸਮੇਂ ਤੱਕ ਤਾਂ ਇਹਨਾਂ ਨੇ ਸਾਰਾ ਕੁਝ ਹੀ ਸਾਂਭ ਜਾਣਾ ਘਰ ਚ, ਵੀ ਮੇਰੀ ਤਾਂ ਮਨਸਾ ਹੀ ਪੂਰੀ ਨਹੀਂ ਹੋਣੀ। ਮੇਰੀ ਮਨਸਾ ਤਾਂ ਇਹ ਹੈ ਵੀ ਇਹਨਾਂ ਦੇ ਘਰ ਦਾ ਸਾਰਾ ਕੁਝ ਅਸੀਂ ਸਾਂਭੀਏ, ਮੇਰਾ ਪੁੱਤਰ ਸਾਂਭੇ। ਪਰ ਜਿਹੜੇ ਹਿਸਾਬ ਨਾਲ ਸ੍ਰੀ ਹਰਗੋਬਿੰਦ ਸਾਹਿਬ ਜੀ ਵੱਧ ਫੁੱਲ ਰਹੇ ਨੇ ਇਹਨਾਂ ਨੇ ਕੁਝ ਸਮੇਂ ਤਾਂ ਹੀ ਘਰ ਦਾ ਸਾਰਾ ਕੁਝ ਹੀ ਸੰਭਾਲ ਲੈਣਾ ਹੈ।
ਗੁਰ ਤਾਰੇ ਹੈ ਤਿੰਨੋ ਟਿਗ ਕੁਲ ਚਲੇ ਅਗਾਰੀ।
ਗੁਰਤਾ ਗੱਡੀ ਇਹਨਾਂ ਦੇ ਕੋਲ ਹੀ ਰਹੇਗੀ ਔਰ ਇਹਨਾਂ ਦੀ ਕੁੱਲ ਜਿਹੜੀ ਆ ਉਹ ਇਸੇ ਤਰ੍ਹਾਂ ਅੱਗੇ ਹੋਰ ਚੱਲਦੀ ਜਾਵੇਗੀ।
ਹਮ ਚੂਚੇ ਜਿਸ ਪਾਂਤ ਤਿਨ ਸੰਤਤੀ ਹਮਾਰੀ।
ਜਿਵੇਂ ਅਸੀਂ ਖਾਲੀ ਰਹਿ ਗਏ ਸਾਡੇ ਪੱਲੇ ਕੁਝ ਨੀ ਪਿਆ, ਏਦਾਂ ਸਾਡੀ ਜਿਹੜੀ ਔਲਾਦ ਆ ਉਹ ਵੀ ਖਾਲੀ ਰਹਿ ਗਈ, ਉਹਨਾਂ ਦੇ ਵੀ ਪੱਲੇ ਕੁਝ ਨੀ ਪੈਣਾ। ਕਰਮੋ ਸੋਚਦੀ ਹੈ ਵੀ ਜਿਵੇਂ ਸਾਡੇ ਪੱਲੇ ਕੁਝ ਨੀ ਪਿਆ, ਸਾਰਾ ਕੁਝ ਸਾਡੇ ਤੋਂ ਛੋਟਾ ਲੈ ਗਿਆ, ਭਾਵ ਗੁਰੂ ਅਰਜਨ ਦੇਵ ਸਾਹਿਬ ਲੈ ਗਏ, ਅਸੀਂ ਜਿਵੇਂ ਖਾਲੀ ਰਹਿ ਗਏ, ਏਦਾਂ ਜਿਹੜੀ ਸਾਡੀ ਸੰਤਾਨ ਹੈ ਮੇਰਾ ਪੁੱਤਰ ਹੈ ਮਿਹਰਬਾਨ ਉਹ ਵੀ ਖਾਲੀ ਰਹਿ ਜਾਏਗਾ।
ਕਹਾਂ ਕਰੇਂਗੇ ਬਾਪੂਰੇ ਜਾਚੇ ਕਰ ਜਾਈ।
ਖਬਰੇ ਸਾਡੀ ਔਲਾਦ ਵਿਚਾਰੀ ਕੀ ਕਰੇਗੀ, ਕਿੱਥੇ ਜਾ ਕੇ ਮੰਗਣਗੇ, ਕਿਵੇਂ ਉਹਨਾਂ ਦਾ ਗੁਜ਼ਾਰਾ ਚੱਲੇਗਾ, ਕਿਵੇਂ ਰੋਟੀ ਖਾਣਗੇ। ਏਦਾਂ ਕਰਮੋ ਦੇ ਅੰਦਰ ਇਹ ਫਿਕਰ ਚੱਲ ਰਿਹਾ ਵੀ ਸਾਡੀ ਔਲਾਦ ਦਾ ਕੀ ਬਣੇਗਾ, ਕਿੱਥੇ ਮੰਗ ਕੇ ਖਾਣਗੇ। ਸਾਡੀ ਔਲਾਦ ਨੂੰ ਤਾਂ ਕਿਸੇ ਨੇ ਮੁੜ ਕੇ ਪੁੱਛਣਾ ਵੀ ਕੋਈ ਨੀ, ਕਿਸੇ ਨੇ ਨਹੀਂ ਪੁੱਜਣਾ।
ਰਲੀਆਂ ਪਿੱਛੇ ਸ਼ਰੀਕ ਦੀ ਦੀਰਗ ਦੁੱਖ ਪਾਈ।
ਸ਼ਰੀਕਾਂ ਦੀਆਂ ਰਲੀਆਂ ਵੇਖ ਕੇ, ਰਲੀਆਂ ਦਾ ਮਤਲਬ ਹੁੰਦਾ ਖੁਸ਼ੀਆਂ, ਸ਼ਰੀਕਾਂ ਦੇ ਘਰ ਖੁਸ਼ੀਆਂ ਵੇਖ ਕੇ, ਸ਼ਰੀਕਾਂ ਦੇ ਘਰ ਆਨੰਦ ਵੇਖ ਕੇ ਕਰਮੋ ਬੜਾ ਦੁੱਖ ਪਾ ਰਹੀ ਹੈ। ਕਹਿੰਦੀ ਸਾਡੀ ਔਲਾਦ ਵੀ ਅੱਗੇ ਦੁਖੀ ਹੋਵੇਗੀ, ਹੁਣ ਅਸੀਂ ਦੁਖੀ ਹੁੰਦੇ ਹਾਂ, ਫਿਰ ਸਾਡੀ ਔਲਾਦ ਵੀ ਅੱਗੇ ਕਰਜਦੀ ਰਹੇਗੀ, ਦੁਖੀ ਹੋਵੇਗੀ।
ਅਬ ਤੋ ਥੋੜੇ ਯਤਨ ਤੇ ਹੋਏ ਆਵਤ ਕਾਜਾ।
ਹਾਲੇ ਕਾਬੂ ਕੀਤਾ ਜਾ ਸਕਦਾ ਇਹਨਾਂ ਨੂੰ, ਥੋੜੇ ਜਿਹੇ ਯਤਨ ਨਾਲ ਹੀ ਸਾਡਾ ਕੰਮ ਸਵਰ ਸਕਦਾ, ਅਸੀਂ ਇਹਨਾਂ ਨੂੰ ਕਾਬੂ ਕਰ ਸਕਦੇ ਹਾਂ।
ਹਰ ਗੋਬਿੰਦ ਇੱਕ ਹਤੇ ਤੇ ਸਗਰੇ ਸੁਖ ਸਾਜਾ।
ਕੇਵਲ ਇੱਕ ਸ੍ਰੀ ਹਰਗੋਬਿੰਦ ਸਾਹਿਬ ਨੂੰ ਮਾਰਨ ਦੀ ਗੱਲ ਹੈ, ਜੇ ਇਹਨਾਂ ਨੂੰ ਮਾਰ ਦਿੱਤਾ ਤੇ ਸਾਡੇ ਸਾਰੇ ਕੰਮ ਸਵਰ ਜਾਣਗੇ। ਕਰਮੋ ਏਦਾਂ ਸੋਚਦੀ ਵੀ ਹੁਣ ਤਾਂ ਹਾਲੇ ਕੰਮ ਸਵਰ ਸਕਦਾ, ਸਾਡਾ ਥੋੜੇ ਕੰਮ ਦੇ ਨਾਲ ਹੀ ਸਵਰ ਸਕਦਾ, ਕੱਲਾ ਸ੍ਰੀ ਹਰਗੋਬਿੰਦ ਸਾਹਿਬ ਨੂੰ ਹੀ ਮਾਰਨਾ ਪਵੇਗਾ। ਇਹਨਾਂ ਨੂੰ ਮਾਰਨ ਤੋਂ ਬਾਅਦ ਫਿਰ ਸਾਡੇ ਸਾਰੇ ਕੰਮ ਸਵਰ ਜਾਣਗੇ।
ਲਘੂ ਦਰਖਤ ਜਬ ਉਗਤੇ ਹੈ ਬਲ ਅਲਪ ਉਖਾਰੇ।
ਛੋਟਾ ਦਰਖਤ ਉੱਗਿਆ ਹੋਵੇ ਨਾ ਜ਼ਮੀਨ ਚੋਂ ਤੇ ਉਹਨੂੰ ਬਲ ਨਾਲ ਪੁੱਟਿਆ ਜਾ ਸਕਦਾ। ਜਿਹੜਾ ਹਾਲੇ ਦਰਖਤ ਜ਼ਮੀਨ ਚੋਂ ਪੁੱਟਿਆ ਹੀ ਹੋਵੇ, ਪੁੰਗਰਿਆ ਹੀ ਹੋਵੇ, ਉਹਨੂੰ ਪੁੱਟਣਾ ਸੌਖਾ ਹੁੰਦਾ, ਬਲ ਦੇ ਨਾਲ ਪੁੱਟਿਆ ਜਾ ਸਕਦਾ।
ਕਾਢੋ ਹੋਵੇ ਮੂਲ ਤੇ ਨਰ ਲਗ ਤਬ ਹਾਰੇ।
ਜਦੋਂ ਉਹ ਦਰਖਤ ਪੱਕਾ ਮਜ਼ਬੂਤ ਹੋ ਕੇ ਜ਼ਮੀਨ ਚ ਲੱਗ ਜਾਏ, ਫਿਰ ਭਾਵੇਂ 50 ਬੰਦੇ ਲੱਗ ਕੇ ਉਹਨੂੰ ਪੁੱਟਣ ਨਹੀਂ ਪੁੱਟ ਸਕਦੇ, ਫਿਰ ਉਹ ਪਰਿਪੱਕ ਹੋ ਜਾਂਦਾ, ਪੱਕ ਜਾਂਦਾ। ਇਸੇ ਤਰ੍ਹਾਂ ਹੁਣ ਤਾਂ ਗੁਰੂ ਹਰਗੋਬਿੰਦ ਸਾਹਿਬ ਨੂੰ ਮਾਰਨਾ ਸੌਖਾ, ਵੀ ਹਾਲੇ ਬੱਚੇ ਨੇ, ਜਦੋਂ ਇਹ ਵੱਡੇ ਹੋ ਗਏ ਪਰਿਪੱਕ ਹੋ ਗਏ ਫਿਰ ਤਾਂ ਔਖਾ ਹੋ ਜਾਣਾ ਇਹਨਾਂ ਨੂੰ ਮਾਰਨਾ। ਹੁਣ ਤਾਂ ਸਾਡਾ ਬਲ ਚੱਲ ਸਕਦਾ, ਸਾਡੀ ਕੋਈ ਵਿਧੀ ਕੋਈ ਸਾਡਾ ਤਰੀਕਾ ਚੱਲ ਸਕਦਾ ਹੈ।
ਇਤਿਆਦਿਕ ਚਿੰਤਾ ਕਰੇ ਨਿਸਬਾਸਰ ਸੋ।
ਏਦਾਂ ਦੀ ਚਿੰਤਾ ਕਰਮੋ ਰਾਤ ਦਿਨ ਮਨ ਚ ਕਰਦੀ ਹੈ, ਰਾਤ ਦਿਨ ਏਦਾਂ ਦੀਆਂ ਸੋਚਾਂ ਏਦਾਂ ਦੀਆਂ ਵਿਉਂਤਾਂ ਕਰਮੋ ਦੇ ਹਿਰਦੇ ਚ ਚੱਲਦੀਆਂ ਰਹਿੰਦੀਆਂ। ਪਾਪੀ ਬੰਦੇ ਨੂੰ ਹਮੇਸ਼ਾ ਪਾਪ ਹੀ ਚੇਤੇ ਰਹਿੰਦੇ ਆ ਗੁਰਮੁਖੋ, ਪਾਪੀ ਬੰਦੇ ਦੇ ਹਿਰਦੇ ਚ ਹਮੇਸ਼ਾ ਪਾਪ ਕਰਮ ਦੀ ਰੱਤ ਬਣੀ ਰਹਿੰਦੀ। ਉਹਨੂੰ ਪਾਪ ਕਰਮ ਕਰਨੇ ਹੀ ਫਿਰਦੇ, ਉਹੀ ਫਿਰਦੇ ਰਹਿੰਦੇ, ਉਹਨਾਂ ਦੇ ਦਿਮਾਗ ਚ ਉਸੇ ਤਰ੍ਹਾਂ ਦਾ ਵਰਤਾਰਾ ਚੱਲਦਾ ਰਹਿੰਦਾ। ਧਰਮੀ ਕਰਮੀ ਬੰਦਿਆਂ ਦੇ ਅੰਦਰ, ਨਾਮ ਜਪਣ ਵਾਲਿਆਂ ਦੇ ਅੰਦਰ ਸ਼ੁੱਧ ਬਿਰਤੀਆਂ ਹੁੰਦੀਆਂ, ਉਹਨਾਂ ਅੰਦਰ ਸ਼ੁੱਧ ਖਿਆਲਾਤ, ਸ਼ੁੱਧ ਭਾਵਨਾਵਾਂ, ਸ਼ੁੱਧ ਬਿਰਤੀਆਂ ਉਤਪੰਨ ਹੁੰਦੀਆਂ। ਜਿਹੜੇ ਪਾਪੀ ਮਨੁੱਖ ਨੇ, ਜਿਨ੍ਹਾਂ ਦੀ ਮਾੜੀ ਖੋਟੀ ਮਤ ਹੈ, ਉਹਨਾਂ ਅੰਦਰ ਹਮੇਸ਼ਾ ਖੋਟੀਆਂ ਵਿਚਾਰਾਂ ਹੀ ਚੱਲਦੀਆਂ। ਤੇ ਇਸ ਤਰ੍ਹਾਂ ਕਰਮੋ ਦੇ ਅੰਦਰ ਰਾਤ ਦਿਨ ਏਦਾਂ ਦੀ ਖੋਟੀ ਬਿਰਤੀ ਚੱਲਦੀ ਰਹਿੰਦੀ ਹੈ।
ਜਿਮ ਪਪੀਲ ਕਾ ਸੈਲ ਕੋ ਚੈ ਭਗਨਤ ਕੋ।
ਕਹਿੰਦੇ ਜਿਵੇਂ ਕੋਈ ਪਪੀਲਕਾ ਕਹਿੰਦੇ ਨੇ ਕੀੜੀ ਨੂੰ, ਕੀੜੀ ਆਖੇ ਵੀ ਮੈਂ ਪਹਾੜ ਨੂੰ ਟੱਕਰ ਮਾਰ ਕੇ ਖਤਮ ਕਰਨਾ, ਹੋ ਸਕਦਾ ਭਲਾ? ਕਿੱਥੇ ਕੀੜੀ ਤੇ ਕਿੱਥੇ ਪਹਾੜ, ਕਿੱਥੇ ਕਰਮੋ ਤੇ ਕਿੱਥੇ ਮਹਾਰਾਜ ਛੇਵੇਂ ਪਾਤਸ਼ਾਹ ਮੀਰੀਆਂ ਪੀਰੀਆਂ ਦੇ ਮਾਲਕ ਗੁਰੂ ਹਰਗੋਬਿੰਦ ਸਾਹਿਬ। ਇਹ ਕੀੜੀ ਬਣ ਕੇ ਪਹਾੜ ਨੂੰ ਜਿਵੇਂ ਮਾਰ ਕੇ ਟੱਕਰ ਮਾਰਨਾ ਚਾਹੁੰਦੀ, ਏਦਾਂ ਦੀ ਇਹਦੀ ਹਾਲਤ ਹੈ।
ਇੱਕ ਦਿਨ ਪ੍ਰਿਥੀ ਆ ਬੈਠ ਕਰ ਨਿਜ ਪਤਨੀ ਪਾਸੋ।
ਕਰਮੋ ਏਦਾਂ ਰਾਤ ਦਿਨ ਕ੍ਰਿਜਦੀ ਰਹਿੰਦੀ, ਤਪਦੀ ਰਹਿੰਦੀ ਹੈ। ਤੇ ਬਾਬਾ ਪ੍ਰਿਥੀ ਚੰਦ ਨੂੰ ਵੀ ਗੁਰੂ ਰਾਮਦਾਸ ਸਾਹਿਬ ਨੇ ਬਚਨ ਕੀਤਾ ਸੀ, ਪ੍ਰਿਥੀ ਚੰਦ ਕਿਉਂ ਤਪਨਾ ਤਪਨਾ? ਮਹਾਰਾਜ ਜੀ ਨੇ ਸੁਭਾਵਕ ਹੀ ਕਿਹਾ ਸੀ, ਜਦੋਂ ਲੜਿਆ ਸੀ ਨਾ ਇਹ ਗੁਰੂ ਅਰਜਨ ਸਾਹਿਬ ਨੂੰ ਗੁਰਿਆਈ ਦਿੱਤੀ ਤੇ ਬੜਾ ਝਗੜਿਆ, ਮਹਾਰਾਜ ਚੌਥੇ ਪਾਤਸ਼ਾਹ ਨੇ ਕਿਹਾ ਸੀ ਵੀ ਕਿਉਂ ਝਗੜਨਾ, ਪਿਤਾ ਨਾਲ ਨੀ ਝਗੜੀਦਾ, ਕਿਉਂ ਤਪਦਾ? ਜਿੰਨਾ ਚਿਰ ਪ੍ਰਿਥੀ ਚੰਦ ਸਰੀਰ ਚ ਰਿਹਾ, ਸਾਰੀ ਜ਼ਿੰਦਗੀ ਤਪਦਾ ਹੀ ਰਿਹਾ, ਮਨ ਚ ਕਿਰਜਦਾ ਹੀ ਰਿਹਾ, ਇਹਦੇ ਅੰਦਰ ਕਦੇ ਸ਼ਾਂਤੀ ਨਹੀਂ ਸੀ ਆਈ। ਉਹੀ ਹਾਲਤ ਕਰਮੋ ਦੀ ਹੈ, ਕਰਮੋ ਦੇ ਮਨ ਦੇ ਵਿੱਚ ਵੀ ਤਪਸ਼ ਹੈ, ਤਪਦੀ ਰਹਿੰਦੀ। ਇੱਕ ਦਿਨ ਪ੍ਰਿਥੀ ਚੰਦ ਸ਼ਾਮ ਜੇ ਦਾ ਸਮਾਂ ਸੀ, ਘਰ ਆਇਆ ਤੇ ਕਰਮੋ ਦੇ ਕੋਲ ਬੈਠਾ।
ਕਰਤ ਬਡਾਈ ਆਪਣੀ ਸੁਖ ਸਹਿਤ ਬਿਲਾਸੂ।
ਜਿਵੇਂ ਹਾਸ ਰਸ ਕਰਦਿਆਂ ਕਰਮੋ ਦੇ ਨਾਲ ਗੱਲਬਾਤ ਕਰਦਿਆਂ ਆਪਣੀ ਵਡਿਆਈ ਆਪ ਹੀ ਕਰਨ ਲੱਗਾ। ਨੀਚ ਬੰਦੇ ਦੀ ਸਭ ਤੋਂ ਵੱਡੀ ਨਿਸ਼ਾਨੀ ਹੈ ਕਿ ਉਹ ਆਪਣੇ ਸੋਹਲੇ ਆਪ ਬਹਿ ਜਾਊਗਾ। ਜਿਹੜਾ ਸਭ ਤੋਂ ਨੀਚ ਬੰਦਾ ਨਾ, ਉਹਦੀ ਇਹ ਏਦਾਂ ਕਹਿ ਲਈਏ ਵੀ ਉਹਦੀ ਨੀਚਤਾਈ ਦਾ ਉਦੋਂ ਪਤਾ ਲੱਗਦਾ ਜਦੋਂ ਆਪਣੀ ਉਪਮਾ ਆਪਣੇ ਮੂੰਹ ਕਰੀ ਜਾਏ, ਵੀ ਆਪਣੇ ਮੂੰਹ ਆਪ ਹੀ ਮੀਆਂ ਮਿੱਠੂ ਬਣੀ ਜਾਏ। ਪ੍ਰਿਥੀ ਚੰਦ ਆਪਣੀ ਵਡਿਆਈ ਆਪ ਹੀ ਕਰਨ ਲੱਗਾ ਕਰਮੋ ਦੇ ਸਾਹਮਣੇ ਬੈਠ ਕੇ।
ਅਰਜਨ ਗੁਰੂ ਕਹਾਵਤੇ ਮਮ ਪਦ ਸਿਰ ਤਾਰੀ।
ਕਹਿਣ ਲੱਗਾ ਕਰਮੋ ਵੇ, ਮੇਰੀ ਵਡਿਆਈ ਕਿੱਡੀ ਵੱਡੀ ਹੈ। ਕਹਾਣ ਨੂੰ ਤਾਂ ਗੁਰੂ ਅਰਜਨ ਸਾਹਿਬ ਕਹਾਉਂਦੇ ਨੇ, ਪਰ ਏਡਾ ਵੱਡਾ ਗੁਰੂ ਕਹਾਉਣ ਦੇ ਬਾਵਜੂਦ ਉਹ ਮੇਰੇ ਪੈਰਾਂ ਤੇ ਸੀਸ ਝੁਕਾਉਂਦਾ, ਮੇਰੇ ਪੈਰਾਂ ਤੇ ਮੱਥਾ ਟੇਕਦਾ। ਪ੍ਰਿਥੀ ਚੰਦ ਮੂਰਖ ਬੰਦੇ ਦੀ ਸਭ ਤੋਂ ਮੂਰਖਤਾਈ ਦੀ ਨਿਸ਼ਾਨੀ ਇਹ ਹੈ ਵੀ ਜੇ ਕੋਈ ਸਿਆਣਾ ਉਹਦੇ ਸਨਮੁਖ ਹੱਥ ਜੋੜੇ ਤਾਂ ਉਹਨੂੰ ਇਹ ਜਾਪਦਾ ਵੀ ਮੇਰੇ ਅੱਗੇ ਡਰ ਕੇ ਹੱਥ ਜੋੜੀ ਜਾਂਦਾ। ਉਹ ਤਾਂ ਸੋਚਦਾ ਵੀ ਚਲੋ ਭਾਈ ਇਹਦੀ ਵੀ ਇੱਜ਼ਤ ਬਣੀ ਰਵੇ, ਪਰ ਮੂਰਖ ਬੰਦਾ ਸੋਚਦਾ ਵੀ ਵੇਖਿਆ ਮੇਰੇ ਕੋਲ ਡਰਦਾ ਹੋਇਆ ਮੈਨੂੰ ਮੱਥਾ ਟੇਕਦਾ, ਮੇਰੇ ਤੋਂ ਡਰਦਾ ਮੈਨੂੰ ਹੱਥ ਜੋੜਦਾ। ਤੇ ਪ੍ਰਿਥੀ ਚੰਦ ਕਹਿੰਦਾ ਕਰਮੋ ਵੇਖ ਏਡਾ ਵੱਡਾ ਗੁਰੂ ਕਹਾਉਂਦਾ ਗੁਰੂ ਅਰਜਨ ਦੇਵ ਸਾਹਿਬ, ਤੇ ਮੇਰੇ ਪੈਰਾਂ ਤੇ ਆਣ ਕੇ ਮੱਥਾ ਟੇਕਦੇ ਨੇ, ਵੇਖ ਮੇਰੀ ਕਿੱਡੀ ਵਡਿਆਈ ਹੈ।
ਕਿਮ ਸਿੱਖ ਹਮਰੀ ਤਾਹੀ ਕੇ ਹੋਈ ਨਮਰ ਅਗਾਰੀ,
ਗੁਰੂ ਅਰਜਨ ਸਾਹਿਬ ਮੈਨੂੰ ਮੱਥਾ ਟੇਕਦੇ ਨੇ ਤੇ ਜਿਹੜੇ ਮੇਰੇ ਸਿੱਖ ਨੇ ਉਹ ਕਿਵੇਂ ਉਹਨਾਂ ਨੂੰ ਮੱਥਾ ਟੇਕਣਗੇ, ਮੇਰੇ ਸਿੱਖ ਵੇਖਦੇ ਨੀ ਵੀ ਸਾਡਾ ਗੁਰੂ ਪ੍ਰਿਥੀ ਚੰਦ ਹੈ, ਉਹਨਾਂ ਦੇ ਪੈਰਾਂ ਦੇ ਉੱਤੇ ਤਾਂ ਗੁਰੂ ਅਰਜਨ ਸਾਹਿਬ ਵੀ ਨਮਸਕਾਰ ਕਰਦੇ ਨੇ, ਉਹ ਭਲਾ ਜਿਹੜੇ ਮੇਰੇ ਚੇਲੇ ਨੇ ਉਹ ਮੈਨੂੰ ਛੱਡ ਕੇ ਨੀ ਜਾਣਗੇ, ਮੈਨੂੰ ਇਸ ਗੱਲ ਦਾ ਪੱਕਾ ਵਿਸ਼ਵਾਸ ਹੈ। ਉਹ ਕਿਵੇਂ ਜਾ ਕੇ ਗੁਰੂ ਅਰਜਨ ਸਾਹਿਬ ਦੀ ਪੂਜਾ ਕਰਨੇ, ਕਿਵੇਂ ਉਹਨਾਂ ਨੂੰ ਨਿਭਣਗੇ।
ਜੋ ਸਿੱਖ ਹੈ ਸ਼ੁਭ ਮਤੀ ਜੁਤ ਮੋਹੂ ਕੋ ਮਾਨੀ,
ਜਿਹੜੇ ਸ਼ੁਭ ਮਤ ਵਾਲੇ ਸਿੱਖ ਨੇ ਨਾ ਉਹ ਤਾਂ ਮੈਨੂੰ ਹੀ ਗੁਰੂ ਮੰਨਦੇ ਆ ਕਰਮੋ, ਉਹ ਮੈਨੂੰ ਹੀ ਗੁਰੂ ਜਾਣ ਕੇ ਪੂਜਦੇ, ਜਿਹਨਾਂ ਦੀ ਚੰਗੀ ਮਤ ਹੈ ਸ਼ੁਭ ਮਤ ਹੈ। ਰੱਜ ਕੇ ਮਾੜੀ ਮਤ ਵਾਲੇ ਹੋਣਗੇ ਖੋਟੀ ਮਤ ਵਾਲੇ, ਜਿਹੜੇ ਪ੍ਰਿਥੀ ਚੰਦ ਨੂੰ ਗੁਰੂ ਮੰਨੀ ਬੈਠੇ ਆ। ਖਾਲਸਾ ਜੀ ਇਹ ਸਮਾਜ ਆ ਏਦਾਂ ਹੀ ਬਣਤਾਰਾ ਇਹਦੇ ਵਿੱਚ ਵਰਤਦਾ ਰਹਿੰਦਾ, ਮੁੜ ਮੁੜ ਕੇ ਉਸੇ ਤਰ੍ਹਾਂ ਦੀਆਂ ਰੂਹਾਂ ਆਉਂਦੀਆਂ ਜਾਂਦੀਆਂ ਰਹਿੰਦੀਆਂ ਸੰਸਾਰ ਚ, ਵਰਤਮਾਨ ਸਮੇਂ ਵਿੱਚ ਵੀ ਬਹੁਤ ਨੇ ਜਿਹੜੇ ਉਹਨਾਂ ਨੂੰ ਮੰਨਣ ਵਾਲੇ ਇਹ ਜੀ ਸਾਡੇ ਤਾਂ ਪੂਰਨ ਗੁਰੂ ਜੀ ਨੇ, ਉਹ ਬੜਾ ਉਹਨਾਂ ਦਾ ਸਤਿਕਾਰ ਪੂਜਾ ਕਰਦੇ। ਪ੍ਰਿਥੀ ਚੰਦ ਕਹਿੰਦਾ ਜਿਹੜੇ ਮੇਰੇ ਚੇਲੇ ਨੇ ਸ਼ੁਭ ਮਤ ਵਾਲੇ ਸਿੱਖ ਨੇ ਉਹ ਸਿਰਫ ਮੈਨੂੰ ਹੀ ਗੁਰੂ ਮੰਨਦੇ ਹਨ।
ਕਰਾਮਾਤ ਸਾਹਿਬ ਲਖੇ ਗਨ ਪੀਟ ਨਿਆਨੇ,
ਉਹ ਮੈਨੂੰ ਕਰਾਮਾਤਾਂ ਦਾ ਸਾਹਿਬ ਜਾਣਦੇ ਨੇ, ਤੇ ਵੇਖ ਮੇਰੇ ਸਾਹਮਣੇ ਕਿੰਨੀਆਂ ਭਟਾਵਾਂ ਲੈ ਕੇ ਆਉਂਦੇ ਜਿਹੜੇ ਮੇਰੇ ਸਿੱਖ ਨੇ, ਉਹ ਜਾਂਦੇ ਹੀ ਨੀ ਉਧਰ ਗੁਰੂ ਅਰਜਨ ਸਾਹਿਬ ਵੱਲ, ਉਹ ਮੇਰੇ ਕੋਲ ਹੀ ਆਉਂਦੇ ਨੇ ਭਟਾਵਾਂ ਲਿਆ ਕੇ ਭੇਟ ਕਰਦੇ ਹਨ।
ਬਾਂਚਿਤ ਪਾਵੇ ਕਾਮਨਾ ਬਹੁ ਕਹਿਤ ਸੁਣਾਏ,
ਉਹ ਆ ਕੇ ਮੈਨੂੰ ਕਹਿ ਕਹਿ ਕੇ ਸੁਣਾਉਂਦੇ ਆ, ਕਹਿੰਦੇ ਬਾਬਾ ਜੀ ਸਾਡੀਆਂ ਕਾਮਨਾਵਾਂ ਤੁਹਾਡੇ ਕੋਲੋਂ ਪੂਰੀਆਂ ਹੋਈਆਂ, ਅਸੀਂ ਜੋ ਚਾਹੁੰਦੇ ਸੀ ਤੁਹਾਡੇ ਕੋਲੋਂ ਮਿਲਿਆ। ਬਾਬਾ ਪ੍ਰਿਥੀ ਚੰਦ ਆਪਣੇ ਹੁਕਮਾਂ ਕਰਦੇ, ਵਿੱਚੋਂ ਦੋ ਚਾਰ ਚੇਲੇ ਚਾਟੜੇ ਆ ਹੀ ਜਾਂਦੇ ਹੋਣਗੇ, ਦਿਨ ਚ ਦੋ ਚਾਰ ਦਸ ਜਣੇ ਆ ਜਾਂਦੇ ਹੋਣਗੇ, ਉਹਦੇ ਨਾਲ ਹੀ ਬਾਬਾ ਪ੍ਰਿਥੀ ਚੰਦ ਜੀ ਕਰਮੋ ਤੇ ਪ੍ਰਭਾਵ ਪਾਉਣਾ ਚਾਹੁੰਦੇ। ਕਹਿੰਦੇ ਵੇਖ ਜਦੋਂ ਮੇਰੇ ਚੇਲੇ ਮੇਰੇ ਸਿੱਖ ਮੇਰੇ ਕੋਲ ਆਉਂਦੇ ਨੇ, ਉਹ ਮੈਨੂੰ ਕਹਿੰਦੇ ਨੇ ਕਿ ਗੁਰੂ ਜੀ ਤੁਸੀਂ ਸਾਡੀ ਫਲਾਣੀ ਥਾਂ ਤੇ ਕਾਮਨਾ ਪੂਰਨ ਕੀਤੀ ਹੈ, ਸਾਡੀ ਆਹ ਇੱਛਾ ਪੂਰਨ ਕੀਤੀ ਹੈ, ਅਸੀਂ ਤੁਹਾਡੇ ਲਈ ਚੜਾਵਾ ਲੈ ਕੇ ਆਏ ਹਾਂ, ਤੁਹਾਡੇ ਲਈ ਸੁੱਖਣਾ ਸੁੱਖੀ ਸੀ, ਤੁਸੀਂ ਸਾਡਾ ਆਹ ਕਾਰਜ ਕੀਤਾ ਤੇ ਆਹ ਸੁੱਖਣਾ ਪੂਰੀ ਕਰਨ ਆਏ ਹਾਂ। ਏਦਾਂ ਮੇਰੇ ਜਿਹੜੇ ਸਿੱਖ ਨੇ ਉਹ ਮੈਨੂੰ ਆ ਕੇ ਪੂਜਦੇ ਤੇ ਨਮਸਕਾਰ ਕਰਦੇ ਹਨ।
ਅਮੁਕ ਸਥਲ ਜੈ ਬਿਖਮ ਤੂੰ ਤੈ ਭਏ ਸਹਾਈ,
ਮੇਰੇ ਸਿੱਖ ਦੇ ਮੈਨੂੰ ਆ ਕੇ ਕਹਿੰਦੇ ਹੈ ਗੁਰੂ ਜੀ ਗੁਰੂ ਪ੍ਰਿਥੀ ਚੰਦ ਜੀ ਫਲਾਣੀ ਥਾਂ ਤੇ ਜਿੱਥੇ ਬੜਾ ਔਖਾ ਥਾਂ ਸੀ ਉੱਥੇ ਤੁਸੀਂ ਸਾਡੀ ਰੱਖਿਆ ਕੀਤੀ, ਅਸੀਂ ਬੜੀ ਵੱਡੀ ਸਮੱਸਿਆ ਚ ਫਸ ਗਏ ਸੀ, ਤੁਸੀਂ ਫਲਾਣੀ ਥਾਂ ਤੇ ਸਾਡੀ ਰੱਖਿਆ ਕੀਤੀ, ਕਹਿੰਦੇ ਏਦਾਂ ਆ ਕੇ ਕਹਿੰਦੇ ਮੈਨੂੰ। ਪਰ ਕਰਮੋ ਮੈਨੂੰ ਪਤਾ ਹੀ ਨੀ ਹੁੰਦਾ ਵੀ ਮੈਂ ਕਿਹੜੇ ਵੇਲੇ ਕਿਹਦੀ ਰੱਖਿਆ ਕੀਤੀ ਹੈ, ਉਹ ਜਰੂਰ ਆ ਕੇ ਕਹਿੰਦੇ ਆ ਵੀ ਮੇਰੀ ਸਾਡੀ ਤੂੰ ਫਲਾਣੀ ਥਾਂ ਤੇ ਰੱਖਿਆ ਕੀਤੀ, ਅਮਕ ਥਾਂ ਤੇ ਸਾਡੀ ਤੂੰ ਪਾਲਣਾ ਕੀਤੀ। ਹਾਂਜੀ
ਇਮ ਸੁਣ ਕੇ ਕਰਮੋ ਖਿਜੀ ਕਿਆ ਕਰਤ ਬਡਾਈ,
ਇਹ ਸੁਣ ਕੇ ਹੁਣ ਘਰ ਦੇ ਬੰਦਿਆਂ ਨੂੰ ਕਿਹੜੇ ਘਰਦਿਆਂ ਦਾ ਭੇਤ ਨੀ ਹੁੰਦਾ, ਉਹ ਕਹਿੰਦੇ ਜਿਵੇਂ ਕਹਾਵਤ ਹੈ ਨਾ ਵੀ ਘਰ ਦੇ ਬੱਚੇ ਦੇ ਦੰਦ ਗਿਣੇ ਹੁੰਦੇ ਆ ਵੀ ਕਿੰਨੇ ਨੇ ਪਤਾ ਹੁੰਦਾ ਵੀ ਕਿੰਨੇ ਚਿਰ ਦਾ, ਛੇ ਮਹੀਨਿਆਂ ਦਾ, ਸਾਲ ਦਾ, ਦੋ ਸਾਲ ਦਾ ਪਤਾ ਹੁੰਦਾ ਉਹਦਾ ਦੰਦਾ ਦੰਦ ਗਿਣੇ ਹੁੰਦੇ। ਕਰਮੋ ਕਹਿੰਦੀ ਆ ਵੀ ਖਬਰਦਾਰ ਜੇ ਸਭ ਮੇਰੇ ਸਾਹਮਣੇ ਆਪਣੀ ਝੂਠੀ ਵਡਿਆਈ ਆਪ ਹੀ ਕਹੀ ਜਾਂਦਾ ਮੂੰਹ, ਮੈਂ ਤਾਂ ਕਦੇ ਸੁਣਿਆ ਨੀ ਕਿਸੇ ਸਿੱਖ ਦੀ ਜ਼ੁਬਾਨੀ ਵੀ ਜਿਹਨੇ ਆ ਕੇ ਆਖਿਆ ਹੋਵੇ ਬਾਬੇ ਪ੍ਰਿਥੀ ਚੰਦ ਨੇ ਸਾਡੀ ਫਲਾਣੀ ਥਾਂ ਤੇ ਬਾਂਹ ਫੜੀ ਹੈ, ਸਾਡਾ ਡੁੱਬਦਾ ਬੇੜਾ ਬੰਨੇ ਲਾਇਆ। ਕਹਿੰਦੀ ਮੇਰੇ ਤਾਂ ਕੰਨਾਂ ਨੂੰ ਕਾਲ ਪਿਆ ਹੋਇਆ, ਤੇਰੀ ਸਿਫਤ ਦਾ ਕਾਲ ਪਿਆ ਹੋਇਆ ਵੀ ਕਦੇ ਸੁਣਿਆ ਹੀ ਨੀ ਮੈਂ ਆਪਣੇ ਕੰਨਾਂ ਨਾਲ ਤੇਰੀ ਵਡਿਆਈ। ਕਹਿੰਦੀ ਆਪਣੀ ਵਡਿਆਈ ਤੂੰ ਆਪ ਹੀ ਆਪਣੇ ਮੂੰਹ ਕਰੀ ਜਾਂਦਾ।
ਇੱਕ ਸਲ ਛਾਤੀ ਠੁਕਿਓ ਸੋਨੇ ਨਿਕਸਾਈ
ਮੇਰੀ ਛਾਤੀ ਦੇ ਵਿੱਚ ਇੱਕ ਸੱਲ ਖੁੱਭਿਆ ਹੋਇਆ ਤੇਰੇ ਕੋਲ ਉਹ ਤਾਂ ਨਿਕਲਿਆ ਨੀ ਤੂੰ ਸਿੱਖਾਂ ਦੀ ਕੀ ਮਦਦ ਕਰਦਾ ਹੋਣਾ ਘਰ ਵਾਲੀ ਤਾਂ ਤੇਰੀ ਦੁਖੀ ਟੁਰੀ ਫਿਰਦੀ ਹੈ ਤੂੰ ਕਹਿਣਾ ਮੈਂ ਸਿੱਖਾਂ ਦੇ ਕੰਮ ਸਵਾਰਦਾ ਉਹਨਾਂ ਦੀਆਂ ਕਾਮਨਾਵਾਂ ਪੂਰਨ ਕਰਨਾ ਮੇਰੀ ਛਾਤੀ ਚ ਜਿਹੜਾ ਸੱਲ ਖੁੱਭਿਆ ਉਹ ਤਾਂ ਤੇਰੇ ਕੋਲੋਂ ਪੁੱਟਿਆ ਨੀ ਗਿਆ
ਯਤਨ ਅਨੇਕਨ ਕਰ ਥੱਕਿਓ ਸਭ ਬਾਦ ਗਏ ਐ
ਅਨੇਕਾਂ ਯਤਨ ਤੂੰ ਕਰਕੇ ਵੇਖ ਲਏ ਨੇ ਉਹ ਸਾਰੇ ਵਿਅਰਥ ਚਲੇ ਗਏ ਕਿੰਨੇ ਯਤਨ ਕੀਤੇ ਤੈ ਜਿੰਨੇ ਯਤਨ ਤੂੰ ਕੀਤੇ ਤੇਰਾ ਕੋਈ ਵੀ ਯਤਨ ਪੂਰਾ ਨਹੀਂ ਹੋ ਸਕਿਆ ਸਾਬਤ ਨਹੀਂ ਹੋ ਸਕਿਆ
ਲਖੋ ਨ ਸੰਕਟ ਅਤ ਬੜੇ ਨਿਤ ਬ੍ਰਿਧਤ ਪਾਏ ਐ
ਤੂੰ ਇਹ ਨੀ ਜਾਣਦਾ ਕਿ ਮੇਰੇ ਅੰਦਰ ਇਹ ਸੰਕਟ ਦਿਨ ਪ੍ਰਤੀ ਦਿਨ ਵੱਧ ਰਿਹਾ ਗੁਰੂ ਹਰਗੋਬਿੰਦ ਸਾਹਿਬ ਨੀ ਵੱਧ ਰਹੇ ਮੇਰੇ ਅੰਦਰ ਸੰਕਟ ਵੱਧ ਰਿਹਾ ਜਿਵੇਂ ਜਿਵੇਂ ਉਹਨਾਂ ਦਾ ਸਰੀਰ ਵੱਧਦਾ ਮੇਰਾ ਇਹ ਸੱਲ ਵੱਧਦਾ ਜਾ ਰਿਹਾ ਰਾਤ ਦਿਨ
ਪ੍ਰਥਮ ਪਨਿਓ ਤੁਮ ਬਾਕ ਕੋ ਸੁਤਨੇ ਉਪਜੇ ਹੈ
ਸੁਣ ਮੈਂ ਹੁਣ ਤੈਨੂੰ ਦੱਸਦੀ ਆ ਵੀ ਤੇਰੇ ਬਚਨ ਕਿਹੜੇ ਪੂਰੇ ਹੁੰਦੇ ਆ ਤੂੰ ਕਹਿੰਦਾ ਸੀ ਨਾ ਮੇਰੇ ਬਚਨ ਪੂਰੇ ਹੁੰਦੇ ਆ ਪਹਿਲਾਂ ਤੂੰ ਕਿਹਾ ਸੀ ਵੀ ਗੁਰੂ ਅਰਜਨ ਸਾਹਿਬ ਦੇ ਘਰ ਪੁੱਤਰ ਨੀ ਹੋਣਾ ਇਹ ਗੱਲ ਕਹੀ ਸੀ ਨਾ ਤੈ ਪ੍ਰਿਥੀ ਚੰਦ ਅੱਖਾਂ ਨੀਵੀਆਂ ਕੀਤੀਆਂ ਤੇ ਸੁਣੀ ਜਾਂਦਾ ਕੁਲੱਖਣੀ ਨਾਰ ਸੀ ਕੁਲੈਣੀ ਜਿਵੇਂ ਮਹਾਰਾਜ ਕਲਗੀਧਰ ਜੀ ਨੇ ਲਿਖਿਆ ਨਾ ਪਾਣੀ ਕੇ ਮੰਗਤ ਪਾਥਰ ਮਾਰਤ ਨਾਰ ਨਹੀਂ ਘਰ ਨਾ ਹਰੇ ਆਈ ਵੀ ਪਾਣੀ ਦਾ ਗਲਾਸ ਮੰਗਿਆ ਜਿਹੜੀ ਅੱਗੋਂ ਵਗਾਵਾਂ ਪੱਥਰ ਮਾਰੇ ਵੀ ਤੇਰੇ ਹੱਥ ਟੁੱਟੇ ਆਪ ਭਰ ਕੇ ਪੀ ਲੈ ਕਹਿੰਦੇ ਨਾਰ ਨਹੀਂ ਘਰ ਨਾ ਹਰੇ ਆਈ ਕਹਿੰਦੇ ਇਸਤਰੀ ਨਹੀਂ ਉਹ ਤਾਂ ਮਾਨੋ ਜਿਵੇਂ ਕੋਈ ਰਾਕਸ਼ਣੀ ਆ ਘਰ ਦੇ ਵਿੱਚ ਓਦਾਂ ਦੀ ਬਿਰਤੀ ਸੀ ਕਰਮੋਂ ਦੀ ਪ੍ਰਿਥੀ ਚੰਦ ਬਾਹਰੋਂ ਆਇਆ ਉਹਨੇ ਪਾਣੀ ਥੋੜੀ ਪੁੱਛਿਆ ਮਹਾਰਾਜ ਪਤੀ ਪਰਮੇਸ਼ਰ ਜੀ ਲੋ ਜਲ ਛਕੋ ਬਹਿੰਦੇ ਅਨੁਸਾਰ ਹੀ ਪਹਿਲਾਂ ਪ੍ਰਿਥੀ ਨੇ ਆਪਣੀ ਉਪਮਾ ਕੀਤੀ ਅੱਗੋ ਉਹ ਸ਼ੁਰੂ ਹੋ ਗਈ ਕਹਿੰਦੀ ਹੁਣ ਸੁਣ ਫਿਰ ਤੇਰੇ ਸੋਹਲੇ ਮੈਂ ਗਾ ਕੇ ਦੱਸਦੀ ਆ ਤੂੰ ਕਹਿੰਦਾ ਸੀ ਵੀ ਤੇਰੇ ਬਚਨਾਂ ਦੇ ਨਾਲ ਸਭ ਕੁਝ ਪੂਰਾ ਹੁੰਦਾ ਪਹਿਲਾ ਬਚਨ ਤੂੰ ਕੀਤਾ ਵੀ ਸ਼ਰੀਕਾਂ ਦੇ ਘਰ ਪੁੱਤ ਨਹੀਂ ਹੋਵੇਗਾ
ਪੂਰੋ ਪਯੋ ਨਾ ਕੁਛ ਪੂਰਿਓ ਅਬ ਸੋ ਮੁੱਦ
ਤੇਰਾ ਉਹ ਬਚਨ ਝੂਠਾ ਸਾਬਤ ਹੋਇਆ ਉਹਨਾਂ ਦੇ ਘਰ ਸੋਹਣਾ ਚੰਨ ਵਰਗਾ ਪੁੱਤ ਪੈਦਾ ਹੋਇਆ ਸੂਰਮਾ ਪੁੱਤਰ ਪੈਦਾ ਹੋਇਆ ਬੜਾ ਸੁੰਦਰ ਪੁੱਤਰ ਪੈਦਾ ਹੋਇਆ ਤੇ ਉਹਨਾਂ ਦੇ ਘਰ ਦੇ ਵਿੱਚ ਖੁਸ਼ੀਆਂ ਆਈਆਂ
ਗੁਰਤਾ ਹਮਰੇ ਆਏ ਐ ਸੋ ਪੀਨੇ ਹੋਵਾ
ਦੂਜੀ ਗੱਲ ਤੂੰ ਕਹੀ ਸੀ ਵੀ ਸਾਡੇ ਘਰ ਗੁਰਿਆਈ ਆਵੇਗੀ ਕਹਿਣ ਲੱਗੀ ਉਹ ਵੀ ਪੂਰਾ ਨੀ ਹੋਇਆ ਬਚਨ ਤੇਰਾ ਸਾਡੇ ਘਰ ਗੁਰਿਆਈ ਤਾਂ ਕੀ ਮੈਨੂੰ ਤਾਂ ਮੇਰੇ ਬੱਚਿਆਂ ਨੂੰ ਵੀ ਗੁਰਿਆਈ ਮਿਲਦੀ ਨੀ ਦਿਸਦੀ ਮੈਂ ਤਾਂ ਸੋਚਿਆ ਸੀ ਵੀ ਜਿਉਂਦਿਆਂ ਜੀ ਤੇਰੇ ਸਿਰ ਦੇ ਉੱਤੇ ਵੇਖ ਲਵਾਂ ਗੁਰਤਾ ਗੱਦੀ ਪਰ ਤੇਰੇ ਕੋਲ ਤਾਂ ਕੀ ਮੈਨੂੰ ਤਾਂ ਮੇਰੇ ਪੁੱਤ ਦਾ ਭਵਿੱਖ ਵੀ ਅੰਧੇਰੇ ਚ ਦਿਸਦਾ ਹਾਂਜੀ
ਚਹਿਤ ਹੁਤੋ ਹੱਤ ਹੋ ਗੋ ਅਬ ਮ੍ਰਿਖਾ ਸੁਜੋਵਾ
ਮੈਂ ਸੋਚਿਆ ਸੀ ਵੀ ਤੂੰ ਫਿਰ ਕਿਹਾ ਵੀ ਚੇਚਕ ਦੇ ਖਾਜੇ ਹੁੰਦੇ ਆ ਬੱਚੇ ਵੀ ਹੁਣ ਇਹ ਮਿਰਖਾ ਦਾ ਮਤਲਬ ਹੁੰਦਾ ਵੀ ਹੁਣ ਇਹਨਾਂ ਦੀ ਮ੍ਰਿਤੂ ਹੋਵੇਗੀ ਪਰ ਫਿਰ ਵੀ ਤੇਰੇ ਜਿੰਨੇ ਬਚਨ ਸੀ ਸਾਰੇ ਝੂਠੇ ਹੋਏ ਨੇ
ਯਤਨ ਤਾਏ ਕੇ ਪਠਨ ਕੋ ਤਬ ਪਯੋ ਸੋ ਬਾਦੂ
ਫਿਰ ਤੂੰ ਦਾਈ ਭੇਜੀ ਜ਼ਹਿਰ ਦੇ ਕੇ ਸੰਖੀਆ ਉਹ ਵੀ ਵਿਅਰਥ ਚਲੀ ਗਈ ਤੂੰ ਆਖਿਆ ਸੀ ਹੁਣ ਆਪਣਾ ਕੰਮ ਹੋ ਜਾਏਗਾ ਉਹ ਵੀ ਤੇਰਾ ਯਤਨ ਵਿਅਰਥ ਚਲਾ ਗਿਆ
ਪ੍ਰਾਨ ਬਿਨਾ ਸੇ ਤਿਸੀ ਕੋ ਬਾਲਕ ਐਲਾ ਦੋ
ਉਹ ਦਾਈ ਜਿਹੜੀ ਬਾਲਕ ਨੂੰ ਮਾਰਨ ਗਈ ਸੀ ਉਹ ਆਪ ਹੀ ਮਰ ਗਈ ਬਾਲਕ ਚੰਗਾ ਭਲਾ ਉਸ ਬਾਲਕ ਨੇ ਸਗੋਂ ਉਸ ਦਾਈ ਨੂੰ ਹੀ ਮਾਰ ਕੱਤਿਆ
ਬਹੁਰ ਸਰਪ ਕੈ ਤ੍ਰਾਸ ਤੇ ਜੀਵਤ ਹੀ ਜੋਵਾ
ਫਿਰ ਤੂੰ ਸਪੇਰਾ ਭੇਜਿਆ ਜਰੀਲਾ ਸੱਪ ਦੇ ਕੇ ਉਹ ਸੱਪ ਤੋਂ ਵੀ ਉਹ ਰਹਿਤ ਹੋ ਗਏ ਸੱਪ ਮਾਰਿਆ ਗਿਆ ਪਰ ਉਹ ਫਿਰ ਜੀਵਤ ਹੈ ਬਾਲਕ ਫਿਰ ਠੀਕ ਠਾਕ ਹੈ
ਪਰਾ ਲਬਦ ਕੇ ਬੇਗ ਤੇ ਤਿਸ ਕੋ ਹੱਥ ਹੋਵਾ
ਕਹਿੰਦੇ ਪਰਾ ਲਬਦ ਦੇ ਵੇਗ ਨਾਲ ਸਗੋਂ ਸੱਪ ਜਿਹੜਾ ਸੀ ਉਹੀ ਮਾਰਿਆ ਗਿਆ ਉਹਦੀ ਮੌਤ ਹੋ ਗਈ ਪਰ ਉਸ ਬਾਲਕ ਦਾ ਕੁਝ ਨੀ ਵਿਗੜਿਆ
ਕਯੋ ਨਿਕਸੈ ਸੀਤਲਾ ਸਿਸ ਪ੍ਰਾਨ ਬਿਨਾਸੇ
ਫਿਰ ਤੂੰ ਕਹਿੰਦਾ ਸੀ ਬੱਚੇ ਨੂੰ ਸ਼ੀਤਲਾ ਨਿਕਲੇਗੀ ਤੇ ਸ਼ੀਤਲਾ ਨਾਲ ਉਹਦੇ ਪ੍ਰਾਣ ਚਲੇ ਜਾਣਗੇ ਇਹ ਗੱਲ ਵੀ ਤੈ ਕਹੀ ਸੀ ਕਿ ਸ਼ੀਤਲਾ ਦੇ ਨਾਲ ਬੱਚੇ ਦੇ ਪ੍ਰਾਣ ਬਿਨਸ ਜਾਣਗੇ
ਸਕਲ ਅੰਗ ਸੁੰਦਰ ਰਹੇ ਕੁਛ ਬਿਘਨ ਨਤਾਸੇ
ਪਰ ਉਹਦੇ ਸਾਰੇ ਅੰਗ ਨਵੇਂ ਨਰੋਏ ਨੇ ਥੋੜਾ ਜਿੰਨਾ ਵੀ ਵਿਘਨ ਥੋੜਾ ਜਿੰਨਾ ਵੀ ਸੰਕਟ ਉਸ ਬਾਲਕ ਦੇ ਤਨ ਤੇ ਨਹੀਂ ਰਿਹਾ
ਇਹ ਸਭ ਤੁਮਰੇ ਬਾਤ ਤੇ ਕਿਉਂ ਹੂੰ ਨਾ ਸੱਚ ਥੀ ਵੇ
ਇਹ ਤੇਰੇ ਸਾਰੇ ਵਾਕ ਤੇਰੇ ਹੀ ਸੀ ਕਿ ਕਿਸੇ ਹੋਰ ਦੇ ਸੀ ਦੱਸ ਤੂੰ ਕਹਿਣਾ ਮੇਰੇ ਵਾਕ ਪੂਰੇ ਹੁੰਦੇ ਆ ਕਿਹਦੇ ਸੀ ਜਿਹੜੇ ਆਹ ਗੱਲਾਂ ਤੂੰ ਮੈਨੂੰ ਕਹੀਆਂ ਸੀ ਇੱਕ ਵੀ ਵਾਕ ਤੇਰਾ ਪੂਰਾ ਨਹੀਂ ਹੋਇਆ ਇੱਕ ਵੀ ਵਾਕ ਤੇਰਾ ਸੱਚਾ ਨਹੀਂ ਹੋਇਆ ਸਾਰੀਆਂ ਗੱਲਾਂ ਤੇਰੀਆਂ ਝੂਠੀਆਂ ਸਾਬਤ ਹੋਈਆਂ ਆਪਾਂ ਹੁਣ ਦੋਵੇਂ ਜੀ ਬੈਠੇ ਆ ਮੈਂ ਇਹ ਦਾਅਵੇ ਨਾਲ ਕਹਿੰਦੀ ਆ ਵੀ ਦੁਨੀਆਂ ਵਿੱਚ ਸਭ ਤੋਂ ਝੂਠੇ ਵਾਕ ਤੇਰੇ ਨੇ ਜੋ ਤੂੰ ਕਹਿਣਾ ਉਹ ਝੂਠਾ ਹੀ ਹੁੰਦਾ ਸੱਚ ਨਹੀਂ ਹੁੰਦਾ ਬਾਹਰ ਮੈਂ ਬੋਲਦੀ ਨਹੀਂ ਵੀ ਤੇਰੇ ਪੰਜ ਸੱਤ ਚੇਲੇ ਜੇ ਆਲੇ ਦੁਆਲੇ ਹੁੰਦੇ ਆ ਪਰ ਆਹ ਤੇਰੇ ਕੋਲ ਬੈਠੀ ਮੈਂ ਦੱਸਦੀ ਆ ਵੀ ਤੇਰੇ ਵਰਗਾ ਝੂਠਾ ਬੰਦਾ ਨਹੀਂ ਕੋਈ ਹੋਣਾ ਹੋਰ ਮੈਂ ਕੀ ਕਵਾਂ ਤੈਨੂੰ ਤੂੰ ਹੈ ਹੀ ਮੇਰੇ ਸਿਰ ਦਾ ਸਾਈ
ਜਿਸੇ ਚੈਤ ਸੰਘਾਰ ਬੇ ਬਿਨ ਰੁਜ ਸੋ ਜੀਵੇ
ਤੂੰ ਜਿਹਨੂੰ ਮਾਰਨਾ ਚਾਹੁੰਦਾ ਸੀ ਉਹ ਤਾਂ ਬਿਨਾਂ ਰੋਗ ਤੋਂ ਚੰਗਾ ਭਲਾ ਜਿਉਂਦਾ ਉਹਦਾ ਤਾਂ ਕੱਖ ਨੀ ਵਿਗੜਿਆ ਉਹਦੇ ਬਾਬਤ ਤਾਂ ਗੁਰੂ ਸਾਹਿਬ ਕਹਿ ਰਹੇ ਵਿੱਚ ਕਰਤਾ ਪੁਰਖ ਖਲੋਇਆ ਵਾਲ ਲੈ ਵਿੰਗਾ ਹੋਆ ਉਹਦਾ ਤਾਂ ਵਾਲ ਵੀ ਵਿੰਗਾ ਨਹੀਂ ਹੋਇਆ
ਜਿਸ ਕੀ ਚਿੰਤਾ ਰਾਤ ਦਿਨ ਬਾਸੇ ਉਰ ਮੇਰੇ
ਇਸ ਗੱਲ ਦੀ ਚਿੰਤਾ ਰਾਤ ਦਿਨ ਮੇਰੇ ਹਿਰਦੇ ਚ ਵਸਦੀ ਹੈ ਇਹ ਬੜਾ ਵੱਡਾ ਸੱਲ ਹੈ ਮੇਰੇ ਪਤੀ ਪਰਮੇਸ਼ਰ ਜੀ ਗੁੱਸਾ ਨਾ ਕਰਿਓ ਮੈਂ ਗੁੱਸੇ ਚ ਕਹਿ ਦਿੱਤਾ ਤੁਹਾਨੂੰ ਬਹੁਤ ਕੁਝ ਪਰ ਇਹ ਬੜਾ ਵੱਡਾ ਸੱਲ ਹੈ ਜਿਹੜਾ ਮੇਰੇ ਕਲੇਜੇ ਚ ਰੜਕਦਾ ਰਹਿੰਦਾ ਰਾਤ ਦਿਨ
ਤੂਨ ਸਮ ਛਾਤੀ ਤੁਖਤ ਰਿਪਕਾਤੀ ਹੇਰੇ
ਕੋਈ ਗਿੱਲੀ ਲੱਕੜ ਨਹੀਂ ਧੁਫਦੀ ਰਹਿੰਦੀ ਥੋੜੇ ਥੋੜਾ ਕਰਕੇ ਏਦਾਂ ਮੇਰਾ ਹਿਰਦਾ ਮੇਰੀ ਛਾਤੀ ਇਸ ਦੁੱਖ ਨਾਲ ਧੁਫਦੀ ਰਹਿੰਦੀ ਹੈ ਹਰ ਵੇਲੇ ਮੇਰੇ ਕਲੇਜੇ ਨੂੰ ਮੇਰੇ ਹਿਰਦੇ ਨੂੰ ਸ਼ਾਂਤੀ ਨਹੀਂ ਮਿਲਦੀ ਮੈਂ ਤਾਂ ਹਰ ਵੇਲੇ ਵੇਖਦੀ ਹਾਂ ਵੀ ਕਿਹੜਾ ਘਾਤ ਆਵੇ ਕਿ ਉਸ ਬਾਲਕ ਨੂੰ ਕਿਸੇ ਤਰੀਕੇ ਮਾਰ ਮੁਕਾਈਏ
ਅਪਨ ਵਡਾਈ ਬਾਦਈ ਕਿਮ ਆਪ ਸੁਣਾਵੀ
ਖਬਰਦਾਰ ਜੇ ਅੱਗੇ ਤੋਂ ਆਪਣੀ ਵਡਿਆਈ ਮੇਰੇ ਸਾਹਮਣੇ ਕੀਤੀ ਇਹੋ ਜੇ ਸੋਹਲੇ ਬਾਹਰ ਗਾਇਆ ਕਰੋ ਲੋਕਾਂ ਨੂੰ ਭਰਮਾ ਸਕਦੇ ਹੋ ਮੈਂ ਨੀ ਜੇ ਭਰਮਣ ਵਾਲੀ ਏਦਾਂ ਦੀ ਜਿਹੜੀ ਵਡਿਆਈ ਤੁਸੀਂ ਆਪਣੇ ਮੂੰਹੋਂ ਮੀਆਂ ਮਿੱਠੂ ਮੇਰੇ ਸਾਹਮਣੇ ਨਹੀਂ ਬਣਨਾ ਮੈਨੂੰ ਪਤਾ ਸਭ ਕੁਝ ਤੁਹਾਡੇ ਬਾਰੇ ਤੇ ਮੇਰੇ ਸਾਹਮਣੇ ਆਪਣੀ ਵਡਿਆਈ ਕਰਨ ਦੀ ਕੋਈ ਲੋੜ ਨਹੀਂ ਮੈਂ ਚੰਗੀ ਤਰ੍ਹਾਂ ਜਾਣਦੀ ਹਾਂ ਤੁਸੀਂ ਕਿੰਨੇ ਪਾਣੀ ਵਿੱਚ ਹੋ
ਜਿਸ ਤੇ ਸਗਰੀ ਕੁਲ ਦੁਖੇ ਸੋ ਚੀਤ ਨ ਆਵੇ
ਤੇਰੇ ਮਨ ਦੇ ਵਿੱਚ ਖਿਆਲ ਹੀ ਨਹੀਂ ਆਉਂਦਾ ਵੀ ਤੇਰੀਆਂ ਕੁੱਲਾਂ ਗਰਕ ਹੋਣ ਵਾਲੀਆਂ ਨੇ ਵੀ ਤੇਰੀ ਕੁੱਲਾਂ ਦਾ ਵੀ ਅੱਗੇ ਭਵਿੱਖ ਚੰਗਾ ਨਹੀਂ ਤੇਰੇ ਬੱਚੇ ਅੱਗੇ ਮੰਗ ਕੇ ਖਾਣਗੇ ਭੀਖ ਤੈਨੂੰ ਫਿਕਰ ਨਹੀਂ ਆਉਂਦਾ ਤੇਰੇ ਮਨ ਚ ਕੋਈ ਚਿੰਤਾ ਨਹੀਂ ਹੈ ਮੈਂ ਬੜੀ ਡਾਢੀ ਚਿੰਤਾ ਵਿੱਚ ਹਰ ਵੇਲੇ ਫਿਕਰਮੰਦ ਰਹਿੰਦੀ ਹਾਂ ਤੈਨੂੰ ਕੋਈ ਫਿਕਰ ਨਹੀਂ ਹੈ ਏਦਾਂ ਕਹਿੰਦੇ ਗੁੱਸੇ ਵਿੱਚ ਆਈ ਕਰਮ ਹੁਣ ਬੜੇ ਗੁੱਸੇ ਵਿੱਚ ਆਈ ਬੋਲਦੀ ਹੈ
ਸੁਨ ਪ੍ਰਿਥੀਏ ਧੀਰਜ ਦਈ ਬਹੁ ਬਿਧ ਸਮਝਾਈ
ਸੁਣ ਕੇ ਅੱਗੋਂ ਪ੍ਰਿਥੀ ਚੰਦ ਧੀਰਜ ਦਿੰਦਾ ਕਹਿੰਦਾ ਕਰਮ ਸ਼ਾਂਤ ਹੋ ਜਾ ਸ਼ਾਂਤ ਹੌਸਲਾ ਕਰ ਧੀਰਜ ਰੱਖ
ਬਚੇ ਪ੍ਰਾਨ ਤਿਸ ਪੁੱਤਰ ਕੇ ਬਹੁ ਕਰੇ ਉਪਾਈ
ਮੈਂ ਤਾਂ ਆਪਣੇ ਵੱਲੋਂ ਉਪਾਅ ਕੀਤੇ ਨੇ ਜੇ ਨਹੀਂ ਕੀਤੇ ਤਾਂ ਦੱਸ ਪਰ ਕੀ ਕਰਾਂ ਉਹ ਫਿਰ ਬਚ ਜਾਂਦਾ ਜਿੰਨੇ ਉਪਾਅ ਕੀਤੇ ਉਹਨੂੰ ਮਾਰਨ ਦੇ ਉਹ ਫਿਰ ਬਚ ਜਾਂਦਾ
ਪਾਠ ਕਰੇ ਬਹੁ ਚੰਡ ਕੇ ਦਿਜਵੈ ਸਮੁਦਾਈ
ਬਥੇਰੇ ਮੈਂ ਆਪਣੇ ਵੱਲੋਂ ਜਿੰਨੇ ਕਰ ਸਕਦਾ ਸੀ ਉਪਾਅ ਉਹ ਕੀਤੇ ਪਰ ਉਹ ਬਾਣੀ ਇੰਨੀ ਪੜ੍ਹਦੇ ਉਹਨਾਂ ਦੇ ਸਿੱਖ ਸੇਵਕ ਹੁਣ ਚੇਚਕ ਹੋਈ ਇੰਨਾ ਭਜਨ ਹੋਇਆ ਉਹਨਾਂ ਦੇ ਘਰ ਕਿ ਉਹ ਬਾਲਕ ਫਿਰ ਠੀਕ ਠਾਕ ਹੋ ਗਿਆ ਹਾਂਜੀ
ਦਾਨ ਦੀਨ ਅਣਗਿਣਤ ਹੀ ਮਮ ਬਚ ਨਿਫਲਾਈ
ਉਹਨਾਂ ਨੇ ਇੰਨਾ ਦਾਨ ਕੀਤਾ ਇੰਨਾ ਪੁੰਨ ਕੀਤਾ ਵੀ ਮੇਰੇ ਬਚਨ ਨਿਸ਼ਫਲ ਚਲੇ ਗਏ ਵੀ ਮੈਂ ਤਾਂ ਬਚਨ ਕੀਤਾ ਸੀ ਚੇਚਕ ਦਾ ਖਾਜਾ ਹੋਣਗੇ ਪਰ ਉਹਨਾਂ ਨੇ ਇੰਨਾ ਦਾਨ ਪੁੰਨ ਕੀਤਾ ਗੰਗਾ ਨੇ ਵੀ ਜਿੰਨੇ ਭਿਖਾਰੀ ਆਏ ਉਹਨਾਂ ਨੂੰ ਰਜਾ ਕੇ ਭੇਜਿਆ ਉਹਨਾਂ ਨੇ ਇੰਨੀਆਂ ਅਸੀਸਾਂ ਦਿੱਤੀਆਂ ਇੰਨੇ ਵਰ ਦਿੱਤੇ ਨੇ ਕਿ ਮੇਰਾ ਬਚਨ ਹੀ ਨਿਸ਼ਫਲ ਚਲਾ ਗਿਆ ਹੁਣ ਇੱਥੋਂ ਪਤਾ ਲੱਗਦਾ ਪ੍ਰਿਥੀ ਚੰਦ ਦਾ ਵੀ ਭਿਖਾਰੀਆਂ ਦੀਆਂ ਅਸੀਸਾਂ ਦੇ ਨਾਲ ਤੇਰਾ ਬਚਨ ਨਿਸ਼ਫਲ ਚਲਾ ਗਿਆ ਵੀ ਤੂੰ ਕਿੱਡੀ ਕੁ ਕਰਨੀ ਦਾ ਮਾਲਕ ਹੋਵੇਗਾ ਕਿੰਨੀ ਕੁ ਕਰਤੂਤ ਦਾ ਮਾਲਕ ਹੋਵੇਗਾ ਕਹਿੰਦਾ ਕੀ ਕਰਾਂ ਉਹਨਾਂ ਨੂੰ ਇੰਨੀਆਂ ਅਸੀਸਾਂ ਮਿਲੀਆਂ ਇੰਨੇ ਲੋਕਾਂ ਨੇ ਬਚਨ ਕਹੇ ਕਿ ਮੇਰਾ ਬਚਨ ਨਿਸ਼ਫਲ ਚਲਾ ਗਿਆ
ਤੋ ਸੁਣੋ ਮਮ ਬਾਕ ਕੋ ਤੈ ਚੈ ਤੇ ਹਾਨਾ
ਪਰ ਫਿਰ ਵੀ ਸੁਣ ਮੇਰੇ ਵਾਕਾਂ ਚ ਸ਼ਕਤੀ ਹੈ ਤੂੰ ਇਸ ਗੱਲ ਦਾ ਭੁਲੇਖਾ ਨਾ ਰੱਖੀ ਮਨ ਚ, ਮੈਂ ਹੁਣ ਵੀ ਉਹਨਾਂ ਨੂੰ ਮਾਰਨ ਦਾ ਯਤਨ ਕਰਾਂਗਾ।
ਸੋ ਕਾਰਜ ਮੈਂ ਕਰੂੰਗੋ ਬਚਹੇ ਨੇ ਪ੍ਰਾਣਾ,
ਮੈਂ ਇਹੋ ਜਿਹਾ ਕਾਰਜ ਕਰਾਂਗਾ ਕਿ ਉਸ ਬਾਲਕ ਦੇ ਪ੍ਰਾਣ ਬਚ ਨਹੀਂ ਸਕਣਗੇ, ਕਿਸੇ ਵੀ ਤਰੀਕੇ ਨਹੀਂ ਬਚ ਸਕਣਗੇ।
ਪ੍ਰਥਮ ਯਤਨ ਸਭ ਬਾਦ ਪੇ ਇਹੋ ਹੋਏ ਨਾ ਬਾਦੂ,
ਪਹਿਲਾਂ ਦੇ ਜਿੰਨੇ ਯਤਨ ਸੀ ਉਹ ਸਾਰੇ ਵਿਅਰਥ ਚਲੇ ਗਏ ਨੇ, ਪਰ ਜਿਹੜਾ ਯਤਨ ਮੈਂ ਹੁਣ ਕਰਨਾ ਇਹ ਵਿਅਰਥ ਨਹੀਂ ਜਾਣਾ। ਕਰਮ, ਹੁਣ ਮੈਂ ਇਹੋ ਜਿਹੀ ਸਕੀਮ ਲਾਈ ਹੈ, ਇਹੋ ਜਿਹਾ ਯਤਨ ਲਾਇਆ ਵੀ ਹੁਣ ਇਹ ਵਿਅਰਥ ਨਹੀਂ ਜਾਣਾ।
ਪਹੁੰਚੇ ਜਮ ਕੇ ਤਾਮ ਕੋ ਤੁਝ ਹੋਏ ਐ ਲਾਦੋ,
ਹੁਣ ਤਾਂ ਉਹ ਬਾਲਕ ਜਮ ਦੇ ਧਾਮ ਨੂੰ ਜਾਵੇਗਾ ਹੀ ਜਾਵੇਗਾ। ਜਦੋਂ ਬਾਲਕ ਜਾਵੇਗਾ ਜਮ ਦੇ ਧਾਮ ਨੂੰ, ਫਿਰ ਤੈਨੂੰ ਬੜਾ ਅਹਿਲਾਦ ਹੋਵੇਗਾ, ਤੈਨੂੰ ਬੜੀ ਖੁਸ਼ੀ ਪ੍ਰਾਪਤ ਹੋਵੇਗੀ।
ਸਲ ਉਖਾਰੋ ਬੰਸ ਕੋ ਗੁਰਤਾ ਹਮ ਲੈ ਹੈ,
ਤੇਰੀ ਛਾਤੀ ਚ ਜਿਹੜਾ ਸਲ ਖੁੱਭਿਆ ਸਾਡੀ ਬੰਸ ਦੇ ਵਿੱਚ, ਕਹਿੰਦਾ ਮੈਂ ਉਹਨੂੰ ਪੁੱਟ ਕੇ ਸੁੱਟ ਦਿਆਂਗਾ ਸਲ ਨੂੰ, ਔਰ ਗੁਰਤਾ ਗੱਦੀ ਸਾਡੀ ਬੰਸ ਨੂੰ ਸਾਨੂੰ ਪ੍ਰਾਪਤ ਹੋਵੇਗੀ, ਇਹ ਜ਼ਰੂਰ ਹੋਵੇਗਾ।
ਦੇਸ਼ ਵਿਦੇਸ਼ਨ ਸਕਲ ਤੇ ਪੂਜਾ ਕਰਵੇ।
ਖਾਲਸਾ ਜੀ, ਜਦੋਂ ਕੋਈ ਦੁਰਾਚਾਰੀ ਬੰਦਾ ਪਾਪ ਕਰਮ ਕਰਦਾ, ਵੇਖੋ ਉਹਦਾ ਨਿਸ਼ਚਾ ਕਿੰਨਾ ਪਰਪੱਕ ਹੁੰਦਾ ਵੀ ਮੈਂ ਇਹ ਕਰਾਂਗਾ ਹੀ ਕਰਾਂ। ਪਰ ਧਰਮੀ ਕਰਮੀ ਬੰਦਾ ਜਦੋਂ ਧਰਮ ਵਾਲੇ ਪਾਸੇ ਪ੍ਰਵਿਰਤ ਹੁੰਦਾ ਹੈ ਤਾਂ ਉਦੋਂ ਉਹਦੇ ਅੰਦਰ ਇੰਨਾ ਨਿਸ਼ਚਾ ਪਰਪੱਕ ਨਹੀਂ ਹੁੰਦਾ, ਉਦੋਂ ਕਈ ਵਾਰੀ ਡਾਵਾਂ ਡੋਲ ਹੋ ਜਾਂਦਾ। ਪਾਪ ਕਰਮ ਕਰਨ ਵਾਸਤੇ ਵੇਖੋ ਵੱਧ ਸ਼ਕਤੀਆਂ ਜਿਹੜੀਆਂ ਨੇ ਉਹ ਕਿੰਨਾ ਸਾਥ ਦਿੰਦੀਆਂ ਵੀ ਹਾਂ ਇਹ ਕਰੇ। ਕਲੀਕਾਲ ਦਾ ਸਮਾਂ ਇਹਨੂੰ ਹੀ ਕਹਿੰਦੇ ਆ, ਇਸੇ ਨੂੰ ਕਲਯੁਗ ਕਹਿੰਦੇ ਆ। ਧਰਮ ਕਰਮ ਕਰਨ ਵਾਸਤੇ ਉਹਨਾਂ ਨਿਸ਼ਚਾ ਪਰਪੱਕ ਨਹੀਂ ਹੁੰਦਾ ਜਿੰਨਾ ਪਾਪ ਕਰਮ ਕਰਨ ਵਾਸਤੇ ਹੁੰਦਾ। ਤੋ ਜਦੋਂ ਕੋਈ ਧਰਮੀ ਕਰਮੀ ਓਨਾ ਹੀ ਦ੍ਰਿੜ, ਉਹਦੇ ਨਾਲੋਂ ਕਈ ਗੁਣਾ ਵੱਧ ਦ੍ਰਿੜ ਇਰਾਦਾ ਬਣਾ ਲੈਂਦਾ ਵੀ ਮੈਂ ਇਹ ਧਰਮ ਕਰਮ ਕਰਨਾ ਹੀ ਕਰਨਾ, ਫਿਰ ਉਹਨੂੰ ਇਸ ਕਲੀ ਕਾਲ ਵਿੱਚ ਸਤਿਗੁਰੂ ਜੀ ਨੇ ਸੂਰਮਾ ਕਿਹਾ, ਜਾਂ ਕੋ ਹਰ ਰੰਗ ਲਾਗੋ ਇਸ ਯੁਗ ਮਹਿ, ਸੋ ਕਹੀਅਤ ਹੈ ਸੂਰਾ ਆਤਮ ਜਿਣਾ ਸਗਲ ਬਸ ਤਾਕਾ ਜਾ ਕਾ ਸਤਿਗੁਰ ਪੂਰਾ। ਉਹ ਸੂਰਮਾ ਜਿਹਨੂੰ ਇਹੋ ਜਿਹੇ ਯੁਗ ਚ ਰੰਗ ਲੱਗ ਗਿਆ ਭਗਤੀ ਦਾ। ਤੋ ਬਾਬਾ ਪ੍ਰਿਥੀ ਚੰਦ ਕਹਿੰਦੇ, ਫਿਕਰ ਨਾ ਕਰ, ਤੇਰੀ ਛਾਤੀ ਚ ਵੱਜਾ ਇਹ ਸੱਲ ਜਿਹੜਾ ਨਾ ਮੈਂ ਪੁੱਟ ਸੁੱਟਾਂਗਾ, ਔਰ ਗੁਰਤਾ ਗੱਦੀ ਸਾਡੀ ਬੰਸ ਨੂੰ ਪ੍ਰਾਪਤ ਹੋਵੇਗੀ।
ਬੇਦੀ ਤੇ ਹਣ ਬੰਸ ਮੈਂ ਭਲੇ ਅਨਕੇ ਨਾਈ,
ਇਹ ਗੁਰਿਆਈ ਨਾ ਬੇਦੀਆਂ ਦੇ ਘਰ ਹੈ, ਨਾ ਤ੍ਰਿਣਾ ਦੇ ਘਰ ਜਿਹੜੇ ਗੁਰੂ ਅੰਗਦ ਸਾਹਿਬ ਦੀ ਅੰਸ ਬੰਸ, ਨਾ ਹੁਣ ਭੱਲਿਆਂ ਦੇ ਘਰ ਹੈ ਜਿਹੜੇ ਗੁਰੂ ਅਮਰਦਾਸ ਸਾਹਿਬ ਦੇ ਵੰਸ਼ਜ ਨੇ।
ਗੁਰਤਾ ਸੋਡਨ ਕੇ ਆਏ ਹਮ ਤੀਨੋ ਮਾਈ,
ਗੁਰਤਾ ਗੱਦੀ ਕੇਵਲ ਸੋਢੀਆਂ ਦੇ ਵਿੱਚ ਹੈ ਤੇ ਸੋਢੀਆਂ ਵਿੱਚ ਅਸੀਂ ਕੱਲੇ ਤਿੰਨੇ ਭਰਾ ਹਾਂ, ਇੱਕ ਮੈਂ ਹਾਂ ਬਾਬਾ ਮਹਾਂਦੇਵ ਤੇ ਤੀਜੇ ਗੁਰੂ ਅਰਜਨ ਸਾਹਿਬ, ਸੋਢੀਆਂ ਚ ਅਸੀਂ ਕੱਲੇ ਤਿੰਨੇ ਹਾਂ ਤੇ ਸੋਢੀਆਂ ਚ ਇਹ ਗੁਰਤਾ ਰਹਿਣੀ ਹੈ ਪ੍ਰਚਲਿਤ ਹੋ ਗਿਆ। ਹਾਂਜੀ,
ਮਹਾਦੇਵ ਪੋਰੋ ਆਏ ਨੈ ਚਾਹ ਕਰੰਤਾ,
ਮਹਾਦੇਵ ਤਾਂ ਭੋਲਾ ਭਾਲਾ, ਉਹਨੂੰ ਕੋਈ ਚਾਹਨਾ ਨੀ ਗੁਰਿਆਈ ਦੀ, ਉਹਨੂੰ ਕੋਈ ਇੱਛਾ ਨਹੀਂ ਹੈ।
ਅਰਜਨ ਹੋਏ ਬਿਨ ਪੁੱਤਰ ਤੇ ਅਧਿਕੈ ਦੁਖਵੰਤਾ,
ਰਹਿ ਗਏ ਗੁਰੂ ਅਰਜਨ ਦੇਵ, ਉਹ ਗੁਰੂ ਉਹਨਾਂ ਦੇ ਘਰ ਪੁੱਤਰ ਨੀ ਰਹਿਣਾ, ਉਹਨਾਂ ਦੇ ਪੁੱਤਰ ਦਾ ਮੈਂ ਪ੍ਰਬੰਧ ਕਰ ਲਿਆ, ਉਹਨਾਂ ਦੇ ਘਰ ਪੁੱਤਰ ਨੀ ਰਹਿਣਾ, ਹੁਣ ਪੁੱਤਰ ਬਿਨਾਂ ਉਹਨਾਂ ਦੇ ਘਰ ਗੁਰਿਆਈ ਕਿਵੇਂ ਰਹੇਗੀ, ਪੁੱਤਰ ਸਾਡੇ ਘਰ, ਇਸ ਕਰਕੇ ਗੁਰਿਆਈ ਹੁਣ ਸਾਡੇ ਘਰ ਹੀ ਆਵੇਗੀ।
ਬੈਸ ਬਿਤੇ ਤਨ ਬਿਨ ਸਵੈ ਸਥਿਰ ਨੇ ਕੋਈ,
ਹੁਣ ਜਦੋਂ ਉਹਨਾਂ ਦੀ ਉਮਰ ਬੀਤ ਗਈ ਤੇ ਤਨ ਉਹਨਾਂ ਦਾ ਬਿਨਸ ਜਾਣਾ, ਗੁਰਿਆਈ ਫਿਰ ਉਹਨਾਂ ਦੇ ਘਰ ਕਿੱਥੇ ਰਹਿ ਜਾਣੀ, ਮੁੜ ਕੇ ਫਿਰ ਸਾਡੇ ਘਰ ਹੀ ਆਉਣੀ ਹੈ।
ਪੁਨ ਹਮ ਹੀ ਗੁਰ ਹੋਏਗੇ ਕੋ ਦੁਤੀਆ ਨੇ ਹੋਈ,
ਕਰਮੋ ਫਿਰ ਆਪਾਂ ਹੀ ਗੁਰੂ ਹੋਵਾਂਗੇ, ਕੋਈ ਦੂਜਾ ਨਹੀਂ ਹੋਣਾ, ਫਿਰ ਤਾਂ ਆਪਾਂ ਹੀ ਗੁਰੂ ਹੋਵਾਂਗੇ, ਸਾਡੀ ਪੂਜਾ ਹੋਵੇਗੀ।
ਤਜੋ ਚਿੰਤੋਰ ਹਰਖ ਤਰ ਲਖ ਸੱਚ ਮਮ ਬਾਨੀ,
ਕਰਮੋ ਮੇਰੀ ਇਸ ਗੱਲ ਨੂੰ ਸੱਚ ਕਰਕੇ ਸਮਝ ਲਈ, ਮੈਂ ਜੋ ਕਹਿ ਰਿਹਾ ਏਦਾਂ ਹੀ ਸੱਚ ਹੋਵੇਗਾ, ਤੂੰ ਇਹਨੂੰ ਸੁਣ ਕੇ ਖੁਸ਼ੀ ਮਨਾ ਆਪਣੇ ਹਿਰਦੇ ਵਿੱਚ।
ਬਿਖਦੈ ਕਰ ਬਾਲਕ ਹਤੋਂ ਸਬਕੇ ਅਗਵਾਨੀ,
ਮੈਂ ਸਾਰੀਆਂ ਦੀਆਂ ਅੱਖਾਂ ਦੇ ਸਾਰਿਆਂ ਦੀਆਂ ਅੱਖਾਂ ਦੇ ਸਾਹਮਣੇ ਉਸ ਬੱਚੇ ਨੂੰ ਜ਼ਹਿਰ ਦੇ ਕੇ ਮਾਰ ਦਿਆਂਗਾ, ਪਰ ਕਿਸੇ ਨੂੰ ਕੰਨੋ ਕੰਨੀ ਖਬਰ ਵੀ ਨਹੀਂ ਹੋਵੇਗੀ ਕਿ ਬੱਚੇ ਨੂੰ ਜ਼ਹਿਰ ਦਿੱਤਾ। ਕਹਿੰਦਾ ਮੈਂ ਇਹੋ ਜਿਹੀ ਸਕੀਮ ਸੋਚੀ ਹੈ, ਇਹੋ ਜਿਹਾ ਤਰੀਕਾ ਸੋਚਿਆ, ਜੁਗਤੀ ਏਦਾਂ ਦੀ ਮੈਂ ਸੋਚ ਲਈ ਹੈ ਕਿ ਸਾਰਿਆਂ ਦੇ ਸਾਹਮਣੇ ਉਹਨੂੰ ਜ਼ਹਿਰ ਦਿੱਤਾ ਜਾਏਗਾ ਪਰ ਕਿਸੇ ਨੂੰ ਪਤਾ ਨਾ ਲੱਗੇਗਾ।
ਪਿੱਪਰ ਖਿਡਾਵਾ ਇੱਕ ਅਹੇ ਹਰ ਗੋਬਿੰਦ ਕੇਰਾ।
ਗੁਰੂ ਅਰਜਨ ਦੇਵ ਸਾਹਿਬ ਦੇ ਘਰ ਇੱਕ ਬ੍ਰਾਹਮਣ ਖਿਡਾਵਾ ਜਿਹੜਾ ਗੁਰੂ ਹਰਗੋਬਿੰਦ ਸਾਹਿਬ ਦਾ ਖਿਡਾਵਾ ਉਹਨਾਂ ਨੂੰ ਖਿਡਾਉਂਦਾ। ਪੁਰਾਣੇ ਸਮਿਆਂ ਚ ਅਕਸਰ ਵੱਡਿਆਂ ਘਰਾਂ ਵਿੱਚ ਬੱਚਿਆਂ ਨੂੰ ਖਿਡਾਉਣ ਵਾਲੇ ਖਿਡਾਵੇ ਰੱਖੇ ਜਾਂਦੇ ਸੀ। ਉਹ ਇੱਕ ਬ੍ਰਾਹਮਣ ਸੀ ਉਹ ਜਿਹੜਾ ਗੁਰੂ ਘਰ ਦੇ ਵਿੱਚ ਬਾਬਾ ਜੀ ਨੂੰ ਮਹਾਰਾਜ ਸੱਚੇ ਪਾਤਸ਼ਾਹ ਜੀ ਨੂੰ ਖਿਡਾਉਂਦਾ ਸੀ ਖਿਡਾਵਾ ਸੀ। ਕਹਿੰਦਾ ਇੱਕ ਬ੍ਰਾਹਮਣ ਹੈ ਮੈਂ ਉਹਦੀਆਂ ਆਦਤਾਂ ਵੇਖ ਲਈਆਂ ਨੇ ਮੈਂ ਜਾਂਦਾ ਰਹਿੰਦਾ ਉਹਨਾਂ ਦੇ ਘਰ ਉਹਦੇ ਹਾਵ ਭਾਵ ਵੇਖ ਲਏ ਨੇ ਵੀ ਉਹ ਬੰਦਾ ਲਾਲਚੀ ਹੈ ਲੋਭੀ ਹੈ। ਹੁਣ ਜਦੋਂ ਬੰਦਾ ਲਾਲਚੀ ਹੋਵੇ ਉਹਦੇ ਕੋਲੋਂ ਜੋ ਮਰਜ਼ੀ ਕਰਾ ਲਓ ਲਾਲਚ ਦੇ ਕੇ ਕੋਈ ਵੀ ਪਾਪ ਕਰਾ ਲਓ ਕਰਨ ਨੂੰ ਤਿਆਰ ਹੋ ਜਾਏਗਾ ਕਿਉਂਕਿ ਲੋਭ ਹੀ ਪਾਪ ਦਾ ਜਨਕ ਹੈ ਲੋਭ ਤੋਂ ਹੀ ਪਾਪ ਪੈਦਾ ਹੁੰਦਾ। ਕਹਿੰਦਾ ਮੈਂ ਉਹ ਵੇਖ ਲਿਆ ਉਹਨੂੰ ਕਹਿੰਦਾ ਬਸ ਹੁਣ ਮੈਂ ਲੱਭਦਾ ਤਰੀਕਾ ਕਿਸੇ ਤਰੀਕੇ ਵੀ ਰਾਤ ਦੇ ਕਿਤੇ ਹਨੇਰੇ ਵਿੱਚ ਉਹਨੂੰ ਮਿਲਾਂ ਉਹਨੂੰ ਆਪਣੇ ਕੋਲ ਸੱਦਾਂ ਉਹਦੇ ਨਾਲ ਗੱਲਬਾਤ ਕਰਾਂ।
ਦੇ ਕਰ ਦਰਬ ਲੁਭਾਇਓ ਮਾਨੇ ਬਚ ਮੇਰਾ।
ਉਹ ਜਿਹੜਾ ਬ੍ਰਾਹਮਣ ਖਿਡਾਵਾ ਉਹਨੂੰ ਲਾਲਚ ਦੇ ਕੇ ਧਨ ਦਾ ਉਹਨੂੰ ਭਰਮਾ ਲਵਾਂਗਾ ਤੇ ਜੋ ਮੈਂ ਕਵਾਂਗਾ ਉਹ ਅੱਗੇ ਕਰੇਗਾ।
ਸੁਨ ਕਰਮੋ ਇਸ ਯਤਨ ਕੋ ਜਾਣਿਓ ਹਤ ਹੋਵੇ।
ਕਰਮੋ ਨੂੰ ਸੁਣ ਕੇ ਮਨ ਦੀ ਤਸੱਲੀ ਜੀ ਹੋਈ ਇਹ ਗੱਲ ਤਾਂ ਇਹੋ ਜਿਹੇ ਕੰਮ ਕਰਨ ਵਿੱਚ ਤਾਂ ਮੇਰਾ ਪਤੀ ਪੂਰਾ ਸ਼ਾਤਰ ਏਦਾਂ ਦੀਆਂ ਕਰਤੂਤਾਂ ਕਰਨ ਪਤਾ ਸੀ ਉਹਨੂੰ ਵੀ ਏਦਾਂ ਦੇ ਕੰਮ ਤਾਂ ਇਹ ਕਰ ਹੀ ਲੈਂਦਾ ਕਦੇ ਪਹਿਲਾਂ ਸਪੇਰਾ ਭੇਜਿਆ ਦਾਹੀ ਭੇਜੀ ਹੁਣ ਖਿਡਾਵੇ ਨੂੰ ਖਰੀਦਣਾ ਚਾਹੁੰਦਾ ਤੋ ਕਰਮੋ ਦੇ ਮਨ ਚ ਥੋੜੀ ਜੀ ਸੰਤੁਸ਼ਟੀ ਜੀ ਹੋਈ ਵੀ ਇਹ ਹੁਣ ਜ਼ਰੂਰ ਮਾਰੇਗਾ ਉਹਨਾਂ ਨੂੰ।
ਸਲ ਰਿਦੇ ਚਿਰ ਕਾਲ ਕੋ ਇਸ ਬਿਦ ਤੇ ਖੋਵੇ।
ਆ ਜਿਹੜਾ ਲੰਮੇ ਸਮੇਂ ਤੋਂ ਸੱਲ ਮੇਰੀ ਛਾਤੀ ਚ ਖੁੱਪੈ ਇਹ ਹੁਣ ਦੂਰ ਹੋਵੇਗਾ ਏਦਾਂ ਇਹ ਨਿਰਵਿਰਤ ਹੋਵੇਗਾ।
ਕਰ ਮਸਲਤ ਮੋਦਤ ਉਠੇ ਹਰ ਚਿੰਤ ਮਹਾਨੀ।
ਏਦਾਂ ਸਲਾਹ ਕਰਕੇ ਦੋਵੇਂ ਉੱਠੇ ਨੇ। ਕਰਮੋ ਕਹਿਣ ਲੱਗੀ ਪਤੀ ਦੇਵ ਜੀ ਮੈਂ ਤਾਂ ਭੁੱਲ ਹੀ ਗਈ ਸੀ ਤੁਹਾਨੂੰ ਪਾਣੀ ਨੀ ਪੁੱਛਿਆ ਮੈਂ ਹੁਣੇ ਲਿਆਈ ਜਲ ਪਾਣੀ ਛਕਾਇਆ ਬਹਿ ਕੇ ਭੋਜਨ ਛਕਾਇਆ। ਪ੍ਰਿਥੀ ਚੰਦ ਨੇ ਵੀ ਵੇਖਿਆ ਵੀ ਚਲੋ ਏਦਾਂ ਦੀਆਂ ਗੱਲਾਂ ਕਰਕੇ ਦੋ ਪ੍ਰਸ਼ਾਦੇ ਤਾਂ ਸ਼ਾਂਤੀ ਦੇ ਮਿਲ ਗਏ ਆ ਬਹਿ ਕੇ ਖਾਣ ਨੂੰ। ਕਹਿੰਦੇ ਇਉਂ ਇਹਨਾਂ ਨੇ ਖੋਟੀ ਰੀਤ ਖੋਟੀ ਸਲਾਹ ਦੋਹਾਂ ਮੀਆਂ ਬੀਬੀ ਨੇ ਪਕਾਈ।
ਜਾਣਿਓ ਕਾਰਜ ਹੋਏ ਗਇਓ ਹਰ ਗੋਬਿੰਦ ਹਾਨੀ।
ਕਰਮੋ ਇੰਨੀ ਖੁਸ਼ ਹੋਈ ਵੀ ਮਾਨੋ ਕੰਮ ਹੋ ਗਿਆ ਵੀ ਹੁਣ ਤਾਂ ਸ੍ਰੀ ਹਰਗੋਬਿੰਦ ਸਾਹਿਬ ਜੀ ਸਮਝ ਲਓ ਮੁੱਕੇ ਮੁੱਕੇ। ਏਦਾਂ ਇਹਨੇ ਸਮਝ ਲਿਆ ਜਾਣ ਲਿਆ ਬੜੀ ਖੁਸ਼ੀ ਮਨਾਈ।
ਇੱਕ ਦੋ ਦਿਨ ਬੀਤੇ ਜਬੇ ਕੁਛ ਅਵਸਰ ਪਾਇਓ।
ਇੱਕ ਦੋ ਦਿਨ ਬੀਤੇ ਤੇ ਪ੍ਰਿਥੀ ਚੰਦ ਦਾ ਤੱਕਦਾ ਰਿਹਾ ਵੀ ਕਿਸੇ ਤਰੀਕੇ ਖਿਡਾਵੇ ਨੂੰ ਕੱਲਿਆਂ ਮਿਲੀਏ ਵੀ ਪਤਾ ਨਾ ਲੱਗੇ ਗੁਪਤ ਰੂਪ ਚ ਕਿਸੇ ਤੀਜੇ ਨੂੰ ਨਾ ਪਤਾ ਲੱਗੇ। ਤੂੰ ਏਦਾਂ ਇੱਕ ਦੋ ਦਿਨ ਖਿਡਾਵੇ ਨੂੰ ਮਿਲਣ ਦਾ ਤਰੀਕਾ ਲੱਭਦਾ ਰਿਹਾ।
ਪਰੀ ਰਾਤ ਪਟ ਦਾਸ ਕੋ ਸੋ ਬਿਪਰ ਬੁਲਾਇਓ।
ਜਦੋਂ ਰਾਤ ਹੋਈ ਨਾ ਇੱਕ ਦਿਨ ਦੋ ਕੁ ਦਿਨਾਂ ਬਾਅਦ ਪ੍ਰਿਥੀ ਚੰਦ ਦਾ ਇੱਕ ਬਹੁਤ ਹੀ ਭਰੋਸੇ ਵਾਲਾ ਨੌਕਰ ਸੀ ਉਹਨੂੰ ਭੇਜਿਆ ਵੀ ਤੂੰ ਜਿਹੜਾ ਗੁਰੂ ਹਰਗੋਬਿੰਦ ਸਾਹਿਬ ਦਾ ਖਿਡਾਵਾ ਗੁਰੂ ਅਰਜਨ ਸਾਹਿਬ ਦੇ ਘਰ ਬ੍ਰਾਹਮਣ ਖਿਡਾਵਾ ਉਹਨੂੰ ਲਿਆ ਬੁਲਾ ਕੇ ਮੇਰੇ ਕੋਲ।
ਸਨਮਾਨਿਓ ਮ੍ਰਿਦ ਬੈਨ ਤੇ ਨਿਜ ਨਿਕਟ ਬਿਠਾਇਓ।
ਉਹਦਾ ਸਨਮਾਨ ਕਰਕੇ ਬਾਬੇ ਪ੍ਰਿਥੀ ਚੰਦ ਨੇ ਉਹਨੂੰ ਆਪਣੇ ਕੋਲ ਬਿਠਾਇਆ। ਆਓ ਪੰਡਿਤ ਜੀ ਮਹਾਰਾਜ ਲਿਆਓ ਲਿਆਓ ਜੀ ਜਲ ਪਾਣੀ ਲਿਆਓ ਛਕਾਓ। ਬੜੀ ਉਹਨੂੰ ਪੂਜਾ ਸਤਿਕਾਰ ਦਿੱਤਾ। ਮਹਾਰਾਜ ਪੰਡਿਤ ਜੀ ਤੁਹਾਡੇ ਵਰਗੇ ਬ੍ਰਾਹਮਣ ਕਿੱਥੇ ਲੱਭਦੇ ਆ ਸੰਸਾਰ ਚ ਬੜੇ ਵਿਰਲੇ ਹੁੰਦੇ ਉਂਗਲਾਂ ਤੇ ਗਿਣੇ ਜਾਂਦੇ ਆ। ਤੁਹਾਡੇ ਵਰਗੇ ਪੰਡਿਤ ਇਹੋ ਜਿਹੇ ਸਿਆਣੇ ਪੰਡਿਤ ਬ੍ਰਾਹਮਣ ਉਹ ਬੜਾ ਸਨਮਾਨ ਦਿੱਤਾ। ਇਹ ਰਾਜਨੀਤੀ ਹੈ ਕੂਟਨੀਤੀ ਇਹਨੂੰ ਕਹਿੰਦੇ ਆ। ਜਿਹਦੇ ਕੋਲੋਂ ਖੋਟਾ ਕਰਾਉਣਾ ਪਹਿਲਾਂ ਉਹਨੂੰ ਮਿੱਠੀਆਂ ਮਿੱਠੀਆਂ ਗੱਲਾਂ ਦੇ ਕੇ ਪਲੋਸਣਾ। ਹਾਂਜੀ
ਸ਼ੁਭ ਸੁਭਾਵ ਤੇਰੋ ਆਹੇ ਹਮਰੇ ਉਰ ਪਾਇਓ।
ਤੇਰਾ ਸੁਭਾਅ ਬੜਾ ਹੀ ਸ਼ੁਭ ਹੈ ਸਾਨੂੰ ਬੜਾ ਚੰਗਾ ਲੱਗਦਾ ਵੀ ਮੈਨੂੰ ਤੂੰ ਬੜਾ ਹੀ ਚੰਗਾ ਲੱਗਦਾ ਬੜਾ ਸ਼ੁਭ ਸੁਭਾਅ ਤੇਰਾ ਮੈਂ ਤੈਨੂੰ ਵੇਖਦਾ ਰਹਿੰਦਾ ਉੱਥੇ ਤੂੰ ਬਾਲਕ ਸ੍ਰੀ ਹਰਗੋਬਿੰਦ ਸਾਹਿਬ ਨੂੰ ਖਿਡਾਉਣਾ ਬੜੀ ਸੇਵਾ ਕਰਦਾ ਤੇਰੇ ਵਰਗਾ ਤਾਂ ਮੈਂ ਕੋਈ ਬੰਦਾ ਹੀ ਨਹੀਂ ਵੇਖਿਆ ਅੱਜ ਤਾਈਂ ਇੰਨੀ ਘਾਲਣਾ ਘਾਲਦਾ ਤੂੰ ਰਾਤ ਦਿਨ ਅੱਠੇ ਪੈਰ ਇੱਕੋ ਕਰਕੇ ਲੱਗਾ ਰਹਿੰਦਾ ਨਾ ਦਿਨੇ ਤੈਨੂੰ ਆਰਾਮ ਹੈ ਨਾ ਰਾਤ ਨੂੰ।
ਹਮ ਦੇਖਤੇ ਨਿਤਾ ਪ੍ਰਤ ਬਹੁ ਸੇਵ ਕਰਨ ਤਾ
ਪੰਡਿਤ ਜੀ ਅਸੀਂ ਤਾਂ ਰੋਜ਼ ਵੇਖਦੇ ਹਾਂ ਬ੍ਰਾਹਮਣ ਜੀ ਬ੍ਰਾਹਮਣ ਦੇਵਤਾ ਜੀ ਰੋਜ਼ ਵੇਖਦੇ ਹਾਂ ਤੁਹਾਨੂੰ ਵੀ ਤੁਹਾਡੇ ਵਰਗੀ ਸੇਵਾ ਤਾਂ ਕੋਈ ਕਰਦਾ ਹੀ ਨੀ ਤੁਸੀਂ ਤਾਂ ਰਾਤ ਦਿਨ ਹੀ ਸੇਵਾ ਚ ਲੱਗੇ ਰਹਿੰਦੇ ਹੋ
ਰਾਤ ਦਿਵਸ ਵਿਚਰਤ ਰਹੇ ਇਤੇ ਉਤ ਹਿਤਵੰਤਾ
ਰਾਤ ਦਿਨ ਤੁਸੀਂ ਵਿਚਰਦੇ ਰਹਿੰਦੇ ਹੋ ਇਧਰ ਉਧਰ ਬੜੇ ਹਿੱਤ ਨਾਲ ਬੜੇ ਚਾਹ ਦੇ ਨਾਲ ਵਿਚਰਦੇ ਹੋ
ਤੋਹੇ ਰਾਖ ਬੇਪਾਸ ਕੋ ਚਿਤ ਚੈਤ ਹਮਾਰੋ
ਮੇਰਾ ਚਿਤ ਚਾਹੁੰਦਾ ਵੀ ਮੈਂ ਤੈਨੂੰ ਆਪਣੇ ਕੋਲ ਰੱਖ ਲਾ ਵੀ ਤੂੰ ਮੇਰੇ ਕੋਲ ਰਿਹਾ ਕਰ ਇੱਥੇ ਵੀ ਮੈਂ ਤੈਨੂੰ ਆਪਣੇ ਘਰ ਸਨਮਾਨ ਦਿਆਂ ਵੀ ਤੇਰੇ ਵਰਗੇ ਬੰਦੇ ਕਿੱਥੇ ਲੱਭਦੇ ਆ ਇੰਨੀ ਰੀਝ ਨਾਲ ਸੇਵਾ ਕਰਨ ਵਾਲੇ ਮੇਰਾ ਮਨ ਤਾਂ ਕਰਦਾ ਵੀ ਮੈਂ ਤੈਨੂੰ ਆਪਣੇ ਘਰ ਆਪਣੇ ਕੋਲ ਰੱਖ ਲਵਾ
ਕਰਵਾਵੇਂ ਗੁਜ਼ਰਾਨ ਕੋ ਨਿਤ ਰੱਖੇ ਸੁਖਾਰੋ
ਤੇਰੇ ਕੋਲੋਂ ਸਾਰੀ ਗੁਜ਼ਰਾਨ ਤੇਰੀ ਮੈਂ ਕਰਾਂ ਤੇਰੀ ਰੋਜੀ ਰੋਟੀ ਦਾ ਪ੍ਰਬੰਧ ਮੈਂ ਕਰਾਂ ਤੇਰੀ ਸੇਵਾ ਟਹਿਲ ਮੈਂ ਕਰਾਂ ਆਪਣੇ ਹੱਥੀ ਮੇਰੀ ਤਾਂ ਇਹ ਇੱਛਾ ਹੈ
ਸ਼੍ਰੀ ਅਰਜਨ ਤੁਛ ਦੇਤੇ ਥਾਨੋ ਵੱਡ ਸੇਵਾ
ਗੁਰੂ ਅਰਜਨ ਦੇਵ ਸਾਹਿਬ ਤੈਨੂੰ ਮੈਨੂੰ ਜਾਪਦਾ ਵੀ ਥੋੜਾ ਬਹੁਤਾ ਹੀ ਦਿੰਦੇ ਹੋਣੇ ਜਿੰਨੀ ਤੂੰ ਸੇਵਾ ਕਰਦਾ ਓਨਾ ਤੈਨੂੰ ਮਿਹਨਤਾਨਾ ਨੀ ਮਿਲਦਾ ਹੋਣਾ ਬਾਬਾ ਪ੍ਰਿਥੀ ਚੰਦ ਪਹਿਲਾਂ ਗੱਲ ਸ਼ੁਰੂਆਤ ਵੇਖੋ ਕਿੰਨੀ ਭੂਮਿਕਾ ਬੰਨਦੇ ਕਹਿੰਦੇ ਮੈਨੂੰ ਲੱਗਦਾ ਵੀ ਜਿੰਨੀ ਤੁਸੀਂ ਸੇਵਾ ਕਰਦੇ ਉੱਥੇ ਗੁਰੂ ਅਰਜਨ ਦੇਵ ਸਾਹਿਬ ਤੁਹਾਡਾ ਮੁੱਲ ਨੀ ਪਾਉਂਦੇ ਹੋਣੇ ਦਿੰਦੇ ਤੁਹਾਨੂੰ ਥੋੜਾ ਜਿਹਾ ਹੀ ਹੋਣਗੇ ਜਿੰਨੀ ਸੇਵਾ ਕਰਦੇ ਹੋ ਓਨਾ ਨੀ ਮਿਲਦਾ ਹੋਣਾ
ਨੈ ਪਰਖਤ ਤੁਝ ਕਿਰਤ ਕੋ ਹਮ ਜਾਣੇ ਪੇਵਾ
ਮੈਨੂੰ ਲੱਗ ਗਿਆ ਸਾਰਾ ਭੇਤ ਪਤਾ ਵੀ ਉਹ ਤੇਰੇ ਕੰਮ ਦੀ ਕਦਰ ਨੀ ਕਰਦੇ ਜਿੰਨਾ ਤੂੰ ਕੰਮ ਕਰਦਾ ਤੇਰੀ ਕਿਰਤ ਦਾ ਭੇਦ ਨੀ ਜਾਣਦੇ ਉਹ ਕਦਰ ਨੀ ਕਰਦੇ ਤੇਰੀ ਮੈਨੂੰ ਇਹ ਸਾਰਾ ਭੇਤ ਪਤਾ ਲੱਗਾ
ਪਿਪਰ ਭਨਿਓ ਸੁਨ ਗੁਰੂ ਜੀ ਚਾਹਤ ਗੁਜ਼ਰਾਨਾ
ਅੱਗੋਂ ਪੰਡਿਤ ਬੋਲਿਆ ਉਹ ਬ੍ਰਾਹਮਣ ਪ੍ਰਿਥੀ ਚੰਦ ਨੂੰ ਗੁਰੂ ਕਹਿ ਕੇ ਹੀ ਬੁਲਾਉਂਦਾ ਕਿਉਂਕਿ ਪ੍ਰਿਥੀ ਚੰਦ ਵੀ ਗੁਰੂ ਹੀ ਕਹਾਉਂਦਾ ਸੀ ਆਪਣੇ ਆਪ ਨੂੰ ਕੱਚਾ ਪਿੱਲਾ ਗੁਰੂ ਕਹਿਣ ਲੱਗਾ ਗੁਰੂ ਜੀ ਮੈਂ ਤਾਂ ਆਪਣੀ ਗੁਜਰਾਨ ਚਾਹੁੰਦਾ ਵੀ ਚਲੋ ਮੇਰੀ ਗੁਜਰਾਨ ਚੱਲੇ ਘਰ ਦਾ ਪ੍ਰਬੰਧ ਚੱਲਦਾ ਰਹੇ ਪਰਿਵਾਰ ਦੇ ਜੀ ਪਲਦੇ ਰਹਿਣ
ਜੋ ਕਛ ਕਹੇ ਕਾਰਜ ਕਰੋ ਆਲਸ ਬਿਸਰਾਨਾ
ਜਿਹੜਾ ਵੀ ਘਰ ਦਾ ਕੋਈ ਕੰਮ ਮੈਨੂੰ ਕਹਿੰਦੇ ਨੇ ਮੈਂ ਝੱਟ ਹੀ ਕਰ ਦਿੰਦਾ ਆਲਸ ਨੀ ਕਰਦਾ ਜਦੋਂ ਵੀ ਕੋਈ ਕੰਮ ਹੁੰਦਾ ਜੋ ਮੈਨੂੰ ਕਹਿ ਦਿੰਦੇ ਨੇ ਮੈਂ ਕਰ ਦਿੰਦਾ ਮੈਨੂੰ ਆਲਸ ਆਉਂਦਾ ਹੀ ਨਹੀਂ ਦਲਿੱਦਰ ਆਉਂਦਾ ਹੀ ਨਹੀਂ ਆਲਸ ਤੋਂ ਪਹਿਲਾਂ ਬੜੀ ਮਿਹਨਤ ਨਾਲ ਮੈਂ ਉਹਨਾਂ ਦੇ ਘਰ ਚ ਸਾਰੇ ਕਾਰ ਵਿਹਾਰ ਕਰਦਾ ਹਾਂ
ਅਪਰਥਾਨ ਨੇ ਜੀਵ ਕਾ ਨੈ ਪਯੋ ਖਿਡਾਵਾ
ਹੋਰ ਥਾਵਾਂ ਦੇ ਉੱਤੇ ਜਿਹੜੀ ਮੇਰੀ ਉਪਜੀਵਿਕਾ ਜਿਹੜੀ ਉਹ ਹੈ ਨਹੀਂ ਕਿਉਂਕਿ ਮੈਂ ਹਾਂ ਤਾਂ ਭਾਵੇਂ ਬ੍ਰਾਹਮਣ ਪਰ ਮੈਨੂੰ ਕੋਈ ਹੋਰ ਕੰਮ ਹੀ ਨਹੀਂ ਆਉਂਦਾ ਮੈਂ ਤਾਂ ਬੱਚੇ ਖਿਡਾਉਣੇ ਜਾਣਦਾ ਬੱਚਿਆਂ ਨੂੰ ਕਿਵੇਂ ਪਾਲਣਾ ਖਿਡਾਉਣਾ ਮੈਨੂੰ ਇਹੀ ਕੰਮ ਆਉਂਦਾ ਹੋਰ ਮੇਰੀ ਕੋਈ ਉਪਜੀਵਿਕਾ ਵੀ ਕੋਈ ਨੀ ਨਾ ਮੈਨੂੰ ਜਨਮ ਪੱਤਰੀਆਂ ਬਣਾਉਣੀਆਂ ਆਉਂਦੀਆਂ ਨਾ ਮੈਨੂੰ ਟੇਵੇ ਲਾਉਣੇ ਆਉਂਦੇ ਆ ਅਕਸਰ ਉਹਨਾਂ ਵੇਲਿਆਂ ਜਿਹੜੇ ਬ੍ਰਾਹਮਣ ਹੁੰਦੇ ਸੀ ਰਸੋਈਏ ਵੀ ਹੁੰਦੇ ਸੀ ਲਾਂਗਰੀ ਵੀ ਹੁੰਦੇ ਸੀ ਵੀ ਉਹ ਏਦਾਂ ਕਹਿੰਦਾ ਮੈਨੂੰ ਹੋਰ ਕੰਮ ਕੋਈ ਨੀ ਆਉਂਦਾ ਮੈਂ ਤਾਂ ਕੱਲਾ ਖਿਡਾਵਾ ਆ ਤੇ ਬੱਚਿਆਂ ਨੂੰ ਖਿਡਾ ਸਕਦਾ
ਜਾਗ੍ਰਿਤ ਰਾਖੋ ਗੋਦ ਮੈਂ ਬੋ ਕਰ ਪਰਚਾਵਾ
ਜਿੰਨਾ ਚਿਰ ਗੁਰੂ ਹਰਗੋਬਿੰਦ ਸਾਹਿਬ ਜਾਗਦੇ ਰਹਿੰਦੇ ਨੇ ਮੈਂ ਉਹਨਾਂ ਨੂੰ ਆਪਣੀ ਗੋਦ ਚ ਰੱਖਦਾ ਤੇ ਉਹਨਾਂ ਨੂੰ ਹਰ ਵੇਲੇ ਪਰਚਾ ਕੇ ਰੱਖਦਾ
ਖਰੋ ਫਿਰ ਤੋਂ ਸਦਨ ਮੈਂ ਜੰਗਾ ਥੱਕ ਜੈ ਹੈ
ਰੋਣ ਲੱਗਾ ਹੁਣ ਦੁੱਖ ਆਪਣਾ ਕਹਿੰਦਾ ਸਾਰਾ ਦਿਨ ਮੈਂ ਉਹਨਾਂ ਨੂੰ ਚੁੱਕ ਕੇ ਵਿਹੜੇ ਵਿੱਚ ਟੁਰਿਆ ਫਿਰਦਾ ਮੇਰੀਆਂ ਲੱਤਾਂ ਦੁਖਣ ਲੱਗ ਪੈਂਦੀਆਂ ਗੁਰੂ ਜੀ ਵਜਨ ਇੰਨਾ ਉਹਨਾਂ ਦਾ ਕਹਿੰਦੇ ਹੈਣ ਭਾਵੇਂ 6 ਸਾਲ ਦੇ ਪਰ ਵਜਨ ਇੰਨਾ ਉਹਨਾਂ ਦੇ ਸਰੀਰ ਦਾ ਵੀ ਮਾਨੋ ਜਿਵੇਂ 20 ਸਾਲਾਂ ਦੇ ਬਾਲ ਕਿਸੇ ਨੌਜਵਾਨ ਦਾ ਹੋਵੇ ਕਹਿੰਦਾ ਮੇਰੀਆਂ ਤਾਂ ਲੱਤਾਂ ਪੀੜ ਹੋਣ ਲੱਗ ਪੈਂਦੀਆਂ ਮੇਰੀਆਂ ਜਾਂਘਾਂ ਥੱਕ ਜਾਂਦੀਆਂ ਸਾਰਾ ਦਿਨ ਫਿਰਦਿਆਂ
ਰਾਖਤ ਉਰਦ ਉਠਾਏ ਕਹਿ ਨੈ ਬੈਠਣ ਦੇਹੇ
ਮੈਂ ਸਾਰਾ ਦਿਨ ਉਹਨਾਂ ਨੂੰ ਚੁੱਕ ਕੇ ਰੱਖਦਾ ਜਿੰਨਾ ਚਿਰ ਉਹ ਜਾਗਦੇ ਨੇ ਮੈਨੂੰ ਬਹਿਣ ਹੀ ਨਹੀਂ ਜਦੋਂ ਬਹਿਣਾ ਉਦੋਂ ਹੀ ਝੱਟ ਰੋਣ ਲੱਗ ਪੈਂਦੇ ਮੈਨੂੰ ਕਹਿੰਦੇ ਲੈ ਚੱਲ ਫਿਰ ਚੱਕ ਮੈਂ ਤਾਂ ਸਾਰਾ ਦਿਨ ਹੀ ਉਹਨਾਂ ਨੂੰ ਚੱਕ ਕੇ ਰੱਖਦਾ
ਦੀਰਘ ਥੂਲ ਸਰੀਰ ਹੈ ਜਿਸ ਪਰ ਕਨੇਰਾ
ਕਹਿੰਦਾ ਏਡਾ ਤਾਂ ਮੋਟਾ ਸਰੀਰ ਹੈ ਉਹਨਾਂ ਦਾ ਥੂਲ ਇੰਨਾ ਉਹਨਾਂ ਦਾ ਭਾਰ ਹੈ
ਕਰੋ ਖਿਲਾਵਨ ਗੋਦ ਲੈ ਪਰਚਾਏ ਬਡੇਰਾ
ਮੈਂ ਆਪਣੀ ਗੋਦ ਚ ਉਹਨਾਂ ਨੂੰ ਖਿਡਾਉਣਾ ਤੇ ਉਹਨਾਂ ਨੂੰ ਪਰਚਾ ਕੇ ਰੱਖਦਾ
ਅਪਰਨ ਟਿਗਨੇ ਜਾਤ ਰਹਿ ਕੋ ਛਰ ਮੋਰੀ
ਫਿਰ ਇੱਕ ਸਮੱਸਿਆ ਆ ਵੀ ਕਿਸੇ ਹੋਰ ਕੋਲ ਜਾਂਦੇ ਵੀ ਨੀ ਰਹਿੰਦੇ ਵੀ ਮੇਰੀ ਕੁੱਛੜੀ ਨੇ ਔਰ ਕਿਸੇ ਕੋਲ ਜਾਂਦੇ ਵੀ ਕੋਈ ਨਹੀਂ
ਸੁਖ ਸੋ ਰਾਖਤ ਖੇਲਤੇ ਜਾਤ ਨਾ ਕਿਤ ਓਰੀ
ਕਹਿੰਦੇ ਸੁਖ ਦੇ ਨਾਲ ਮੈਂ ਉਹਨਾਂ ਨੂੰ ਹਰ ਵੇਲੇ ਮੇਰੇ ਕੋਲ ਹੀ ਖੇਡਦੇ ਨੇ ਕਿਸੇ ਹੋਰ ਪਾਸੇ ਨਹੀਂ ਜਾਂਦੇ ਆਉਂਦੇ
ਪੁਨ ਪ੍ਰੀਤਿਆ ਕਹਿ ਬੇ ਲਗਿਓ ਕਾਰਜ ਇੱਕ ਮੇਰਾ
ਇਹ ਗੱਲ ਜਦੋਂ ਉਹਨੇ ਹੁਣ ਪ੍ਰਿਥੀ ਚੰਦ ਜੀ ਇਹੀ ਚਾਹੁੰਦੇ ਸੀ ਵੀ ਕਿਤੇ ਦਾ ਬੋਲੇ ਵੀ ਮੈਂ ਉੱਥੇ ਦੁਖੀ ਹਾਂ ਇਹੀ ਕਢਾਉਣਾ ਚਾਹੁੰਦੇ ਸੀ ਮੂੰਹ ਜਦੋਂ ਉਹਨੇ ਆਪਣਾ ਸਾਰਾ ਭੇਤ ਦੱਸਿਆ ਵੀ ਮੈਂ ਤਾਂ ਬੜਾ ਦੁਖੀ ਹਾਂ ਬਾਬਾ ਪ੍ਰਿਥੀ ਚੰਦ ਕਹਿਣ ਲੱਗੇ ਫਿਰ ਤੇਰੇ ਸੁੱਖ ਦਾ ਮੈਂ ਇੱਕ ਸਾਧਨ ਬਣਾ ਦਿੰਦਾ ਵੀ ਜਿਹੜੇ ਕੰਮ ਤੋਂ ਦੁਖੀ ਹੈ ਉਹ ਕੰਮ ਹੀ ਤੇਰਾ ਨਿਬੜ ਜੂ ਤੂੰ ਮੇਰਾ ਇੱਕ ਕੰਮ ਕਰ ਦੇ ਤੇ ਮੈਂ ਤੇਰਾ ਸਾਰੀ ਜ਼ਿੰਦਗੀ ਰਿਣੀ ਰਵਾਂਗਾ ਉਸ ਖਿਡਾਵੇ ਨੂੰ ਬਾਬਾ ਪ੍ਰਿਥੀ ਚੰਦ ਜੀ ਜਿਵੇਂ ਲਾਲਚ ਲੋਭ ਦੇ ਰਹੇ ਨੇ ਔਰ ਪ੍ਰੇਰ ਰਹੇ ਨੇ ਉਹ ਕਥਾ ਆਪ ਜੀ ਅਗਲਿਆਂ ਪ੍ਰਸੰਗਾਂ ਵਿੱਚ ਸਰਵਣ ਕਰੋਗੇ।